ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਖਾਲਸਾ ਜੀ ਸਾਹਿਬਾਂ ਦੀ ਦਿੱਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਉਸਦੇ ਸੰਬੰਧ ਵਿੱਚ ਆਪ ਜੀ ਦਾ ਇਹ ਉਪਰਾਲਾ ਇੱਕ ਫਰਜ਼ ਦੀ ਪੂਰਤੀ ਹੀ ਨਹੀਂ, ਬਲਕਿ ਜੇ ਕਿਹਾ ਜਾਏ ਕਿ ਹਜ਼ੂਰ ਦੀ ਆਪਣੀ ਬਖਸ਼ਿਸ਼ ਸਦਕਾ ਇਹ ਹੋਇਆ ਹੈ ਤਾਂ ਅਤ ਕਥਨੀ ਨਹੀਂ ਹੋਵੇਗੀ। ਸ੍ਰੀ ਦਸਮ ਗ੍ਰੰਥ ਸਾਹਿਬ ਸੰਬੰਧੀ ਵਿਚਾਰ ਕਰਦਿਆਂ ਕੁਝ ਕੁ ਗੱਲਾਂ ਯਾਦ ਆਉਂਦੀਆਂ ਹਨ। ਵੈਸੇ ਤਾਂ ਡਾਕਟਰ ਹਰਪਾਲ ਸਿੰਘ ਜੀ ਨੇ ਬਹੁਤ ਕੁਝ ਕਹਿ ਦਿੱਤਾ, ਹੋਰ ਕੁਝ ਕਹਿਣ ਨੂੰ ਲੱਗਦਾ ਨਹੀਂ ਕਿ ਉਸਦਾ ਮਿਥਿਹਾਸਿਕ ਪੱਖ, ਇਤਿਹਾਸਿਕ ਪੱਖ, ਉਸਦਾ ਪਿਛੋਕੜ, ਉਹ ਸਾਰਾ ਕੁਝ ਹੀ ਵਿੱਚ ਉਹਨਾਂ ਨੇ ਕਵਰ ਕੀਤਾ ਹੈ। ਪਰ ਇਹ ਅਗਾਧ ਕਥਾ ਹੈ, ਅਗਰ ਇੱਕ ਇੱਕ ਲਫ਼ਜ਼ ਵੀ ਲੈ ਕੇ ਉਸਦੀ ਵਿਆਖਿਆ ਕੀਤੀ ਜਾਏ ਤਾਂ ਸ਼ਾਇਦ ਪੂਰੀ ਨਹੀਂ ਹੋ ਸਕਦੀ। ਪਟਨਾ ਸਾਹਿਬ ਦੀ ਮੈਨੂੰ ਗੱਲ ਯਾਦ ਆਉਂਦੀ ਹੈ, ਬਹੁਤ ਪੁਰਾਣੀ ਗੱਲ ਹੈ, ਕਿ ਉੱਥੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਸੀ। ਉੱਥੇ ਜਿਹੜੇ ਪ੍ਰਧਾਨ ਸਾਹਿਬ ਸਨ ਉਹ ਗਰੇਵਾਲ ਸਾਹਿਬ ਸਨ, ਠੇਕੇਦਾਰ ਸਨ, ਅਤੇ ਉੱਥੇ ਉਹਨਾਂ ਨੇ ਪ੍ਰਕਾਸ਼ ਉਤਸਵ ਦੇ ਉੱਤੇ ਸਰਦਾਰ ਕਪੂਰ ਸਿੰਘ, ਮਹਿੰਦਰ ਸਿੰਘ ਖੰਨਾ ਅਤੇ ਬੀਬੀ ਨਿਰਲੇਪ ਕੌਰ ਨੂੰ ਸੱਦਿਆ। ਸਰਦਾਰ ਸਾਹਿਬ, ਸਰਦਾਰ ਕਪੂਰ ਸਿੰਘ ਜਿਸ ਵੇਲੇ ਬੋਲਣ ਲੱਗੇ ਤਾਂ ਉਹਨਾਂ ਨੇ ਪਹਿਲਾ ਲਫ਼ਜ਼ ਹੀ ਬੋਲਿਆ ਸੀ ਸਿੱਖ ਹੋਮਲੈਂਡ। ਤਾਂ ਉਸ ਸਮੇਂ ਪ੍ਰਧਾਨ ਸਾਹਿਬ ਸਟੇਜ 'ਤੇ ਆਏ, ਕਹਿਣ ਲੱਗੇ ਸਰਦਾਰ ਸਾਹਿਬ ਇਹ ਤਖ਼ਤ ਸਾਹਿਬ ਹੈ, ਇੱਥੇ ਤੁਸੀਂ ਕੋਈ ਪੋਲੀਟਿਕਸ ਦੀ ਗੱਲ ਨਾ ਕਰੋ। ਸਰਦਾਰ ਕਪੂਰ ਸਿੰਘ ਨੂੰ ਜਿਨ੍ਹਾਂ ਨੇ ਨੇੜਿਓਂ ਵੇਖਿਆ ਹੈ ਤਾਂ ਉਹਨਾਂ ਨੇ ਪ੍ਰਧਾਨ ਸਾਹਿਬ ਦਾ ਹੱਥ ਫੜ ਲਿਆ, ਬਾਂਹ ਫੜ ਲਈ, ਕਹਿਣ ਲੱਗੇ ਕਿ ਜੇ ਤਾਂ ਤੁਹਾਡੇ ਮਨ 'ਚ ਸ਼ੱਕ ਹੈ ਕਿ ਕਪੂਰ ਸਿੰਘ ਨੂੰ ਹੁਕਮ ਦੇ ਕੇ ਚੁੱਪ ਕਰਾ ਲਓਗੇ ਤਾਂ ਇਹ ਤੁਹਾਡੀ ਬੜੀ ਵੱਡੀ ਗਲਤੀ ਹੈ, ਦਲੀਲ ਨਾਲ ਸਮਝਾ ਦਿਓ, ਮੈਂ ਨਹੀਂ ਬੋਲਾਂਗਾ। ਕਹਿਣ ਲੱਗੇ ਤੁਸੀਂ ਤਖ਼ਤ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹੋ, ਤੁਸੀਂ ਇਹ ਦੱਸੋ ਕਿ ਇੱਕ ਤਖ਼ਤ ਸਾਹਿਬ ਅਤੇ ਆਮ ਗੁਰਦੁਆਰੇ 'ਚ ਕੀ ਫਰਕ ਹੈ। ਹਰਿਮੰਦਰ ਸਾਹਿਬ ਮੌਜੂਦ ਸੀ, ਉੱਥੇ ਅਕਾਲ ਤਖ਼ਤ ਸਾਹਿਬ ਦੀ ਕੀ ਲੋੜ ਪੈ ਗਈ ਸੀ? ਕੀ ਗੁਰੂ ਹਰਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚੋਂ ਬੈਠ ਕੇ ਹੁਕਮਨਾਮੇ ਨਹੀਂ ਜਾਰੀ ਕਰ ਸਕਦੇ ਸੀ? ਇਹ ਉਹ ਸਥਾਨ ਹੈ ਜਿੱਥੋਂ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ, ਜਿੱਥੋਂ ਸਾਰੀ ਸਾਡੀ ਜ਼ਿੰਦਗੀ ਦੀਆਂ ਅਮਲੀ ਗੱਲਾਂ ਉੱਥੋਂ ਜਾਰੀ ਹੋਈਆਂ। ਔਰ ਤੁਸੀਂ ਮੈਨੂੰ ਇੱਥੋਂ ਕਹਿ ਰਹੇ ਹੋ ਕਿ ਤਖ਼ਤ ਸਾਹਿਬ ਦੀ ਸਟੇਜ ਹੈ, ਮੈਂ ਇੱਥੋਂ ਸਿੱਖ ਰਾਜਨੀਤੀ ਦੀ ਗੱਲ ਨਾ ਕਰਾਂ। ਇਹੀ ਰਹੱਸ ਹੈ, ਰਮਜ਼ ਹੈ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ। ਮੈਨੂੰ ਵੀ ਜਾਪਦਾ ਹੈ ਸ਼ਾਇਦ ਇਹੀ ਰਹੱਸ ਔਰ ਰਮਜ਼ ਜਿਹੜੀ ਹੈ ਉਹ ਸ੍ਰੀ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ, ਇਹਨਾਂ ਦੇ ਆਪਸੀ ਤਲਕ ਦੀ, ਇਹਨਾਂ ਦੇ ਆਪਸੀ ਰਿਸ਼ਤੇ ਦੀ। ਜਿਹੜੀਆਂ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਢੰਗ ਨਾਲ ਨਹੀਂ ਕਹੀਆਂ ਗਈਆਂ ਉਸ ਦੀ ਵਿਆਖਿਆ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਰੀ ਗੱਲ ਕੀਤੀ ਗਈ। ਜਿਤਨੇ ਇਹਨਾਂ ਦੇ ਵਿੱਚ ਹਵਾਲੇ ਆਏ ਹਨ, ਚਾਰ ਪਦਾਰਥ ਦੀ ਮੰਗ ਅਸੀਂ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਰੀ ਮਾਨਵਤਾ ਲਈ ਇੱਕ ਹਵਾਲਾ ਹੈ, ਇੱਕ ਰੈਫਰੈਂਸ ਹੈ, ਉਹ ਜਿਹੜੀ ਧਰਮ ਦੀ ਔਰ ਮੋਕਸ਼ ਦੀ ਗੱਲ ਕਰਦਾ ਹੈ। ਪਰ ਉਹਨਾਂ ਦੋਨਾਂ ਦੇ ਨਾਲ ਨਾਲ ਅਮਲੀ ਰੂਪ ਦੇ ਵਿੱਚ ਇਹ ਜਿਹੜੇ ਬਾਕੀ ਦੇ ਦੋ ਪਦਾਰਥ ਹਨ ਇਹਨਾਂ ਦੀ ਅਗਰ ਗੱਲ ਹੈ ਤਾਂ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸੇ ਦਾ ਤਖ਼ਤ ਹੈ, ਖਾਲਸੇ ਦੀ ਰਹਿਤ ਦਾ ਕੇਂਦਰ ਹੈ, ਖਾਲਸੇ ਦਾ ਜਰਾ ਬਖਤਰ ਹੈ, ਖਾਲਸੇ ਦਾ ਕਵਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਮਾਨਵਤਾ ਲਈ ਹੈ। ਮਾਨਵਤਾ ਦੇ ਵਿੱਚ ਖਾਲਸਾ ਵੀ ਆਉਂਦਾ ਹੈ, ਇਹ ਨਹੀਂ ਕਿ ਉਸਦਾ ਗ੍ਰੰਥ ਨਹੀਂ ਹੈ, ਪਰ ਉਸਦੇ ਨਾਲ ਸਿੱਖ ਹੁੰਦਿਆਂ ਹੋਇਆਂ, ਇੱਕ ਇਨਸਾਨ ਹੁੰਦਿਆਂ ਹੋਇਆਂ ਖਾਲਸੇ ਦੇ ਜਿਹੜੇ ਫਰਜ਼ ਹਨ, ਜਿਹੜੇ ਉਸਦੇ ਫਰਾਇਜ਼ ਹਨ, ਉਸਦੀ ਪੂਰਤੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਵੇਗੀ। ਦੂਸਰਾ ਨੁਕਤਾ ਜੋ ਮੈਨੂੰ ਸਮਝ ਆ ਰਿਹਾ ਹੈ, ਜੋ ਇਸ ਪਿਛੋਕੜ 'ਚ ਦੇਖਦਿਆਂ ਹੋਇਆਂ, ਕਿ ਇਸਲਾਮ ਦੇ ਵਿੱਚ ਇੱਕ ਗੱਲ ਕਹਿੰਦੇ ਹਨ ਕਿ ਤੁਸੀਂ ਮਸਜਿਦ ਦੇ ਬਾਰੇ ਬੋਲ ਲਓ, ਖੁਦਾ ਦੇ ਬਾਰੇ ਤੁਸੀਂ ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਕਹਿਣਾ ਕਹਿ ਲਓ, ਪਰ ਬਾਸ਼ੁਬਾ ਮੁਹੰਮਦ ਹੋਸ਼ਿਆਰ, ਮੁਹੰਮਦ ਦੇ ਬਾਰੇ ਗੱਲ ਕਰਨ ਲੱਗਿਆ ਤੁਸੀਂ ਖਬਰਦਾਰ ਰਹੋ। ਪਰ ਹੈਰਾਨੀ ਹੈ, ਸ਼ਾਇਦ ਸਾਨੂੰ ਇਤਨੀ ਖੁੱਲ੍ਹ ਮਿਲ ਗਈ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰੀਏ ਜਦੋਂ ਅਸੀਂ ਗੁਰੂ ਸਾਹਿਬ ਦੇ ਬਾਰੇ ਵਿਚਾਰ ਕਰੀਏ ਤਾਂ ਸਾਡੇ ਕੁਛ ਵੀਰਾਂ ਨੂੰ ਇਤਨੀ ਖੁੱਲ੍ਹ ਮਿਲ ਜਾਂਦੀ ਹੈ ਕਿ ਉਹ ਉਹਨਾਂ ਦਾ ਚਰਿੱਤਰ ਹਰਨ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਗੁਰੇਜ਼ ਨਹੀਂ ਕਰਦੇ। ਸ਼ਾਇਦ ਉਹਨਾਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਸਿੱਖ ਉਹ ਨਹੀਂ ਰਹੇ ਜੋ ਪਹਿਲੇ ਸਨ, ਉਹ ਸਿੱਖ ਨਹੀਂ ਰਹੇ ਜਿਹੜੇ ਪਹਿਲੇ ਆਪਣੇ ਗੁਰੂ ਦੀ ਨਿੰਦਾ ਬਰਦਾਸ਼ਤ ਨਹੀਂ ਕਰਦੇ ਸਨ। ਇਹ ਇੱਕ ਮੈਸੇਜ ਲੱਗਦਾ ਹੈ ਇਹ ਸ਼ਾਇਦ ਘਰ ਕਰਨਾ ਸ਼ੁਰੂ ਹੋ ਗਿਆ, ਨਹੀਂ ਤਾਂ ਗੁਰੂ ਸਾਹਿਬ ਦੀ ਜੋ ਹਸਤੀ ਹੈ, ਗੁਰੂ ਸਾਹਿਬ ਦਾ ਜੋ ਜਵਾਲ ਹੈ, ਗੁਰੂ ਸਾਹਿਬ ਦੀ ਜੋ ਸ਼ਖਸੀਅਤ ਹੈ, ਮੈਂ ਤਾਂ ਹੈਰਾਨ ਹਾਂ 250-200 ਸਾਲ ਦੇ ਕਰੀਬ ਪਹਿਲੇ ਲਖਨਊ ਦੇ ਇਲਾਕੇ ਦਾ ਰਹਿਣ ਵਾਲਾ, ਅਗਰ ਉਹ ਇੱਕ ਸ਼ਾਇਰ ਸੀ ਜਿਹੜਾ ਮੁਸਲਮਾਨ ਸ਼ਾਇਰ ਸੀ, ਨਜ਼ੀਰ ਅਕਬਰ ਆਬਾਦੀ, ਤਕਰੀਬਨ 200 ਸਾਲ ਪਹਿਲੇ ਜਦੋਂ ਖਾਲਸਾ ਜੂਝ ਰਿਹਾ ਹੈ ਉਹ ਲਖਨਊ ਦੇ ਇਲਾਕੇ ਵਿੱਚ ਵੀ ਰਹਿੰਦਾ ਹੋਇਆ ਹਜ਼ੂਰ ਦੇ ਬਾਰੇ ਜਦੋਂ ਗੱਲ ਕਰਦਾ ਹੈ ਤਾਂ ਉਸਦੀ ਸ਼ਰਧਾ ਔਰ ਉਸਦਾ ਸਤਿਕਾਰ ਦੇਖ ਕੇ ਸਿਰ ਝੁਕਦਾ ਹੈ। ਉਹ ਕਹਿੰਦਾ ਹੈ, ਕਹਿੰਦੇ ਨਾਨਕ ਸ਼ਾਹ ਜਿਨੇ ਵੋ ਪੂਰੇ ਹੈ ਆਗਾਹ ਗੁਰੂ, ਮਕਸੂਦ ਮੁਰਾਦ ਉਮੀਦ ਸਭੀ, ਬਰਲਾਤੇ ਹੈ ਦਿਲ ਖਾਹ ਗੁਰੂ, ਨਿਤ ਲੁਤਫ ਕਰਮ ਸੇ ਕਰਤੇ ਹੈ ਹਮ ਲੋਗੋ ਕਾ ਨਿਰਵਾਹ ਗੁਰੂ, ਇਸ ਬਖਸ਼ਿਸ਼ ਕੇ ਇਸ ਅਜ਼ਮਤ ਕੇ ਹੈ ਬਾਬਾ ਨਾਨਕ ਸ਼ਾਹ ਗੁਰੂ, ਸਭ ਸੀਸ ਨਿਵਾ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ। ਇਹ ਸ਼ਰਧਾ ਹੈ, ਇਹ ਤਰੀਕਾ ਹੈ, ਇਹ ਤਹਿਜ਼ੀਬ ਹੈ, ਇਹ ਤਮੀਜ਼ ਹੈ ਕਿ ਜੇ ਗੁਰੂ ਦੇ ਬਾਰੇ ਗੱਲ ਕਰ ਰਹੇ। ਹੋਰ ਤਾਂ ਹੋਰ, ਪਿੱਛੇ ਜਿਹੀ ਕੋਈ ਬਹੁਤੀ ਦੇਰ ਵੀ ਨਹੀਂ ਹੋਈ, 60-70 ਸਾਲ ਜਾਂ 80 ਸਾਲ ਪੁਰਾਣੀ ਗੱਲ ਹੈ, ਜੇਕਰ ਅਲੇ ਯਾਰਖਾ ਜੋਗੀ ਰਹਿਮਾਨੀ ਵੀ ਗੁਰੂ ਸਾਹਿਬ ਦੇ ਬਾਰੇ ਲਿਖਦਾ ਹੈ ਤਾਂ ਉਸਦੇ ਲਫ਼ਜ਼ ਵੀ ਹਨ, ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ, ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਜਾਂ ਮਝਧਾਰ ਕੋ ਜਾਂ ਲਹਿਰ ਕੋ ਦੇਖੇ। ਇਹ ਸ਼ਰਧਾ ਹੈ, ਪਰ ਸਾਡੇ ਉਹ ਵੀਰ ਜਿਹੜੇ ਭੁੱਲ ਗਏ ਹਨ ਉਹਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ, ਕਿਹੜਾ ਲਫ਼ਜ਼ ਵਰਤਿਆ ਜਾਏ ਜਿਹੜੇ ਕਿ ਗੁਰੂ ਸਾਹਿਬ ਦੇ ਬਾਰੇ ਵੀ ਇਤਨੇ ਕੁਝ ਲਫ਼ਜ਼ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਬਹੁਤ ਸੁੰਦਰ ਗੁਰਦਿੱਤ ਸਿੰਘ ਕੁੰਦਨ ਨੇ, ਸਾਡੇ ਦੀਨ ਦੁਨੀ ਦੇ ਮਾਲਕ ਹਨ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਨੇ ਸੰਪੂਰਨਤਾ ਦਿੱਤੀ ਹੈ। ਸੰਪੂਰਨਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਤਰਾਜ਼ ਕਰ ਰਹੇ ਹਾਂ ਕਿ ਇਸਦਾ ਮਤਲਬ ਪਹਿਲੇ ਸੰਪੂਰਨ ਨਹੀਂ ਸੀ, ਕਿ ਉਸ ਤੋਂ ਪਹਿਲੇ ਨਹੀਂ ਸੀ ਜਿਹੜੀ ਹੁਣ ਸੰਪੂਰਨਤਾ ਹੋਈ ਹੈ, ਬਿਲਕੁਲ ਨਹੀਂ ਸੀ। ਸੰਪੂਰਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ, ਔਰ ਉਹ ਸਾਡਾ ਰੂਹਾਨੀ ਪਿਤਾ ਸਾਡੇ 'ਤੇ ਕਿਹੜੀਆਂ ਮਿਹਰਾਂ ਨਹੀਂ ਕਰਦਾ, ਸਾਡੇ 'ਤੇ ਕਿਹੜੀਆਂ ਬਖਸ਼ਿਸ਼ਾਂ ਨਹੀਂ ਕਰਦਾ, ਔਰ ਉਸਦੇ ਚਿੱਤ ਵਿੱਚ ਕੀ ਕੁਛ ਹੈ। ਗੁਰਦਿੱਤ ਸਿੰਘ ਕੁੰਦਨ ਨੇ ਇੱਕ ਲਾਈਨ 'ਚ ਸਾਰਾ ਕੁਛ ਕਹਿ ਦਿੱਤਾ, ਰਿਹਾ ਗਿੱਠਾਂ ਨਾਲ ਪੁੱਤਾਂ ਦੀਆਂ ਮਿਣੇ ਪਿੰਨੀਆਂ, ਚੋਜੀ ਅੱਖਾਂ ਸਾਵੇਂ ਨਕਸ਼ਾ ਦੀਵਾਰ ਦਾ ਰਿਹਾ। ਇਸ ਮਹਿਲ ਦੇ ਲਈ, ਇਸ ਮਹਿਲ ਦਾ ਨਕਸ਼ਾ ਉਸਾਰਨ ਦੇ ਲਈ ਉਸ ਸਾਡੇ ਕਲਗੀਧਰ ਪਿਤਾ ਨੇ ਕੀ ਨਹੀਂ ਸੋਚਿਆ। ਪਰ ਜਦੋਂ ਸੰਪੂਰਨਤਾ ਦੀ ਗੱਲ ਕਰਦੇ ਹਾਂ ਫਿਰ ਇਹ ਕਹਿ ਦਿੰਦੇ ਹਨ ਕਿ ਇਸ ਦੀ ਲੋੜ ਕੀ ਹੈ। ਮੈਂ ਤਾਂ ਵਿਜੂਲਾਈਜ਼ ਕਰਨ ਦੀ, ਹੁਣੇ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ, ਉਹਨਾਂ ਦੀ ਵਿਜੂਲਾਈਜ਼ੇਸ਼ਨ ਦਾ, ਉਸ ਸਮੇਂ ਦਾ। ਅੱਜ ਦਸਮ ਗ੍ਰੰਥ ਸਾਹਿਬ ਦੇ ਬਾਰੇ ਬੋਲਣ ਵਾਲੇ, ਉਸਨੂੰ ਗੰਧ ਦਾ ਟੋਕਰਾ ਕਹਿਣ ਵਾਲੇ, ਉਸਦੇ ਬਾਰੇ ਹੋਰ ਭੱਦੇ ਤੋਂ ਭੱਦੇ ਲਫ਼ਜ਼ ਕਹਿਣ ਵਾਲੇ, ਇਹ ਸਾਰੇ ਕਲੇਮ ਕਰਦੇ ਹਨ ਕਿ ਅਸੀਂ ਸੰਤ ਜਰਨੈਲ ਸਿੰਘ ਜੀ ਦੇ ਬਹੁਤ ਨੇੜੇ ਸੀ, ਔਰ ਸਨ ਵੀ, ਜ਼ਾਹਰਾ ਤੌਰ ਦੇ ਨੇੜੇ ਸਨ। ਪਰ ਮੈਨੂੰ ਤਾਂ ਜਾਪਦਾ ਹੈ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ ਵਾਲੀ ਗੱਲ, ਕੋਈ ਨੇੜੇ ਕਿਸੇ ਫਿਜ਼ੀਕਲ ਨਜ਼ਦੀਕੀ ਦੇ ਨਾਲ ਕੋਈ ਨੇੜੇ ਨਹੀਂ ਹੋ ਸਕਦਾ, ਔਰ ਇਹ ਸਨ। ਪਰ ਇਹਨਾਂ ਦੀ ਅੱਜ ਦੀਆਂ ਗੱਲਾਂ ਸੁਣ ਕੇ, ਇਹਨਾਂ ਦੇ ਅੱਜ ਦੇ ਅਲਫਾਜ਼ ਸੁਣ ਕੇ ਮੈਨੂੰ ਇਸ ਤਰ੍ਹਾਂ ਜਾਪਦਾ ਹੈ, ਮੈਂ ਇੱਕ ਵਿਜੂਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਖਾਕਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਕਥਾ ਕਰ ਰਹੇ ਹੋਣ ਬਚਿੱਤਰ ਨਾਟਕ ਦੀ, ਸੰਤ ਜਰਨੈਲ ਸਿੰਘ ਕਥਾ ਕਰ ਰਹੇ ਹੋਣ ਚੰਡੀ ਦੀ ਵਾਰ ਦੀ, ਔਰ ਇਹ ਜਿਹੜਾ ਸ਼ਖਸ ਹੈ ਇਹ ਕਹਿ ਦੇਣੇ ਗੰਧ ਦਾ ਟੋਕਰਾ ਹੈ, ਉਸਦੇ ਬਾਅਦ ਉਹ ਕੀ ਨਜ਼ਾਰਾ ਹੋਣਾ ਸੀ। ਮੈਂ ਤਾਂ ਸਿਰਫ ਇਹ ਸੋਚ ਰਿਹਾ ਸੀ। ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇਲਾਵਾ, ਉਸਦੇ ਬਿਨਾਂ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬਿਨਾਂ ਅਗਰ ਕੋਈ ਨਕਸ਼ਾ ਖਿੱਚਣ ਦੀ ਕੋਸ਼ਿਸ਼ ਕਰੇ ਤਾਂ ਮੈਨੂੰ ਤਾਂ ਇਸ ਤਰ੍ਹਾਂ ਜਾਪਦਾ ਜਿਵੇਂ ਕਿਸੇ ਨੂੰ ਬਗੈਰ ਕਾਠੀ ਵਾਲੀ ਸਾਈਕਲ ਦੇ ਉੱਤੇ ਚੜਾ ਦਿੱਤਾ ਜਾਏ। 6 ਬਾਣੀਆਂ ਸਿੱਖ ਨੂੰ ਸਿੱਖ ਬਣਾਉਣ ਲਈ, ਸਿੱਖ ਨੂੰ ਸਿੱਖ ਕਾਇਮ ਰੱਖਣ ਲਈ ਜ਼ਰੂਰੀ ਹਨ। ਪੰਜ ਬਾਣੀਆਂ ਤਾਂ ਹਨ ਪਰ ਉਸਦੇ ਨਾਲ ਜਿਹੜੀ ਅਰਦਾਸ ਹੈ, ਜਿਹੜੀ ਅਰਦਾਸ ਦੀ ਪੌੜੀ ਹੈ। ਹੁਣ ਜੇ ਸਿੱਧਾ ਅਰਥਮੈਟਿਕ ਦੇਖੀਏ, ਇਹਨਾਂ ਦੇ ਵਿੱਚੋਂ 6 ਦੇ ਵਿੱਚੋਂ 4 ਬਾਣੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹਨਾਂ ਦੀ ਪਾਵਨ ਕਲਮ ਤੋਂ ਉਚਰੀਆਂ, ਉਹਨਾਂ ਦੇ ਮੁਖਾਰਬਿੰਦ ਤੋਂ ਉਚਰੀਆਂ ਬਾਣੀਆਂ ਹਨ। ਔਰ ਅੱਜ ਉਸੇ ਚੀਜ਼ ਦੇ ਉੱਤੇ ਅਟੈਕ ਹੈ, ਉਹਨਾਂ ਬਾਣੀਆਂ ਦੇ ਉੱਤੇ ਹੀ ਅਟੈਕ ਹੈ, ਤਾਂ ਕਿ ਸਿੱਖ ਨੂੰ ਉਸਦੇ ਵਿਰਸੇ ਤੋਂ ਮਹਿਰੂਮ ਕਰ ਦਿੱਤਾ ਜਾਏ। ਕਾਰਨ, ਪਿਛੋਕੜ ਵਿੱਚ ਡਾਕਟਰ ਸਾਹਿਬ ਨੇ RSS ਦਾ ਨਾਮ ਲਿਆ। ਮੈਂ ਸਪਸ਼ਟ ਕਰਾਂ, RSS ਰਾਸ਼ਟਰੀ ਸਿੱਖ ਸੰਗਤ ਦੀ ਕਾਂਸਟੀਟਿਊਸ਼ਨ ਮੌਜੂਦ ਹੈ, ਸੰਵਿਧਾਨ ਉਹਨਾਂ ਦਾ ਮੌਜੂਦ ਹੈ ਜਿਹੜਾ ਉਹਨਾਂ ਨੇ ਛਾਪਿਆ ਹੈ। ਉਸ ਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਦੀ ਇੱਕ ਤੁੱਕ ਵੀ ਨਹੀਂ ਹੈ, ਜੇ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ। ਉਹਨਾਂ ਦਾ ਮੋਨੋਗ੍ਰਾਮ, ਉਹਨਾਂ ਦਾ ਲੋਗੋ ਜਿਹੜਾ ਹੈ, ਉਸਦੇ ਉੱਤੇ ਵੀ ਬਾਬਰ ਬਾਣੀ ਦਾ ਲਿਖਿਆ ਹੈ ਕਿ ਬਾਬਰ ਬਾਣੀ ਫਿਰ ਗਈ, ਉਸਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਆਧਾਰ ਬਣਾਇਆ ਹੈ, ਉਸਦੇ ਵਿੱਚੋਂ ਹੀ ਉਹ ਲੈਂਦੇ ਹਨ। ਨਹੀਂ ਤਾਂ ਦਸਮ ਗ੍ਰੰਥ ਸਾਹਿਬ ਦੀ ਕੋਈ ਬਾਣੀ, ਕਿਸੇ ਤੁੱਕ ਦਾ ਵੀ ਜ਼ਿਕਰ ਰਾਸ਼ਟਰੀ ਸਿੱਖ ਸੰਗਤ ਵਾਲੇ ਨਹੀਂ ਕਰਦੇ ਹਨ। ਪਰ ਇਹ ਸਾਰਾ ਜਿਹੜਾ ਪਿਛੋਕੜ ਹੈ, ਮੈਨੂੰ ਇਸਦੇ ਪਿਛੋਕੜ ਦੇ ਵਿੱਚ ਜਾਣ ਦੀ ਜਾਂ ਕੋਸ਼ਿਸ਼ ਕੀਤੀ, ਤਾਂ ਉਸਦੇ ਪਿੱਛੇ RSS ਹੋਏਗੀ, RSS ਦੀ ਉਹਨਾਂ ਦੀ ਸ਼ਾਖਾ ਹੋਏਗੀ, ਪਰ ਇਸਦੇ ਪਿੱਛੇ ਕੁਝ ਹੋਰ ਡੂੰਘੀ ਸਾਜਿਸ਼ ਹੈ। ਇਸਦੇ ਪਿਛੋਕੜ ਵਿੱਚ ਮੈਨੂੰ ਕੁਝ ਹੋਰ ਜਾਪਦਾ ਹੈ, ਹੋ ਸਕਦਾ ਹੈ ਮੈਂ ਗਲਤ ਹੋਵਾਂ, ਪਰ ਜਿਸ ਤਰ੍ਹਾਂ ਪੜ੍ਹਿਆ ਇਹ ਨਜ਼ਰ ਆਉਂਦਾ ਹੈ, 1947 ਦੇ ਵਿੱਚ ਜਦੋਂ ਅੰਗਰੇਜ਼ ਹਿੰਦੁਸਤਾਨ ਛੱਡ ਕੇ ਜਾ ਰਹੇ ਸਨ, ਤਾਂ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਨੇ ਲਿਖਿਆ ਸੀ ਕਿ ਅੰਗਰੇਜ਼ ਜਾ ਰਹੇ ਹਨ, ਹੁਣ ਮੈਨੂੰ ਡਰ ਲੱਗ ਰਿਹਾ ਹੈ, ਕਿਉਂਕਿ ਅੱਜ ਤੋਂ ਪਹਿਲੇ ਕੋਈ ਸਿੱਖ ਜਿਤਨਾ ਮਰਜ਼ੀ ਬੇਈਮਾਨ ਹੋ ਜਾਏ, ਜਿਤਨਾ ਮਰਜ਼ੀ ਗਦਾਰ ਹੋ ਜਾਏ, ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਪਰ ਅੱਜ ਉਸਨੂੰ ਹਾਕਮ ਸ਼੍ਰੇਣੀ 'ਚ ਆਉਣ ਲੱਗਿਆਂ 2 ਮਿੰਟ ਦਾ ਸਮਾਂ ਲੱਗੇਗਾ। ਇਹ ਰਾਜ ਪਲਟੇ ਦੇ ਨਾਲ ਇਹ ਚੀਜ਼ਾਂ ਫਿਰ ਪ੍ਰਚੰਡ ਹੋਈਆਂ ਹਨ। ਇੱਕ ਹੋਰ ਉਹਨਾਂ ਨੇ ਲਿਖਿਆ, ਉਹਨਾਂ ਦੀ ਡਾਇਰੀ ਮੈਂ ਦੇਖ ਰਿਹਾ ਸੀ ਮਾਸਟਰ ਜੀ ਦੀ, ਕਿ ਕਹਿੰਦੇ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀ ਤੇ ਇੱਕ ਕੋਈ ਲਾਲਾ ਜੀ ਨਾਲ ਬੈਠੇ ਸਨ ਤੇ ਉਹ ਬਾਰ ਬਾਰ ਇੱਕ ਜ਼ਿਕਰ ਕਰ ਰਹੇ ਸਨ ਕਿ ਅਬ ਤੋ ਹਮ ਵਿਦਿਆ ਪ੍ਰਣਾਲੀ ਮੇਂ ਸੰਸ਼ੋਧਨ ਕਰੇਂਗੇ ਔਰ ਇਸਮੇਂ ਮੁਸਲਮਾਨੋ ਕੀ ਸਾਰੀ ਮੁਸਲਮਾਨੀ ਨਿਕਾਲ ਦੇਂਗੇ। ਮਾਸਟਰ ਜੀ ਲਿਖਦੇ ਹਨ ਕਿ ਮੈਨੂੰ ਚੰਗਾ ਨਹੀਂ ਲੱਗਾ ਜਿਸ ਤਰੀਕੇ ਦੇ ਨਾਲ ਬੋਲ ਰਿਹਾ ਸੀ, ਪਰ ਜਦੋਂ ਨਾ ਹਟਿਆ, 4-5 ਵਾਰੀ ਜਦੋਂ ਉਸਨੇ ਗੱਲ ਕਹੀ ਤਾਂ ਫਿਰ ਕਹਿਣ ਲੱਗੇ ਕਿ ਮੇਰੇ ਕੋਲੋਂ ਰਿਹਾ ਨਹੀਂ ਗਿਆ। ਮੈਂ ਕਿਹਾ ਕਿ ਲਾਲਾ ਜੀ ਕਿਤਨਾ ਟਾਈਮ ਦਿਆ ਹੈ ਮੁਸਲਮਾਨੋ ਕੋ? ਕਹਿਣ ਲੱਗਾ ਹਮ ਵਿਦਿਆ ਪ੍ਰਣਾਲੀ ਮੇਂ ਸੰਸ਼ੋਧਨ ਕਰੇਂਗੇ ਔਰ 5 ਵਰਸ਼ ਮੇਂ ਇਨਕੀ ਸਾਰੀ ਮੁਸਲਮਾਨੀ ਨਿਕਾਲ ਦੇਂਗੇ। ਮਾਸਟਰ ਜੀ ਕਹਿਣ ਲੱਗੇ ਫਿਰ ਤੁਸੀਂ ਸਾਨੂੰ ਕਿੰਨਾ ਟਾਈਮ ਦਿੱਤਾ? ਕਹਿਣ ਲੱਗੇ ਨਹੀਂ, ਆਪ ਤੋਂ ਹੈ ਹੀ ਹਿੰਦੂ, ਆਪ ਕੋ ਤੋ ਜ਼ਰੂਰਤ ਹੀ ਨਹੀਂ। ਦਰਅਸਲ ਇਹ ਜਿਹੜੀ ਸੋਚ ਸੀ, ਇਹ ਸੋਚ ਸਵਾਮੀ ਦਯਾਨੰਦ ਸਰਸਵਤੀ ਦੀ ਸੀ, ਜਿਹੜੀ ਕਿ ਆਰੀਆ ਸਮਾਜ ਦਾ ਸੰਸਥਾਪਕ ਸੀ, ਰਹਿਣ ਵਾਲਾ ਗੁਜਰਾਤ ਦਾ, ਪੰਜਾਬ ਦੇ ਵਿੱਚ ਸਿੱਖ ਉਸਨੂੰ ਲੈ ਕੇ ਆਏ ਔਰ ਇਸ ਲਈ ਲੈ ਕੇ ਆਏ ਸੀ ਕਿ ਉਹ ਬ੍ਰਾਹਮਣਾਂ ਦੇ ਖਿਲਾਫ਼ ਬੋਲਦਾ ਸੀ, ਕਰਮ ਕਾਂਡ ਦੇ ਖਿਲਾਫ਼ ਬੋਲਦਾ ਸੀ। ਪਰ ਇੱਥੇ ਆ ਕੇ ਜਦੋਂ ਉਸਨੇ ਥੋੜ੍ਹੀ ਜਿਹੀ ਗਰਾਊਂਡ ਬਣਾ ਲਈ, ਤਾਂ ਉਸਨੇ ਆਉਂਦੇ ਉਸਨੇ ਪੈਂਦੇ ਸਾਰ ਜਦੋਂ ਆਪਣੀ ਕਿਤਾਬ ਲਿਖੀ ਸਤਿਆਰਥ ਪ੍ਰਕਾਸ਼, ਉਸਦੇ ਵਿੱਚ ਉਸਨੇ 5 ਨੁਕਤੇ ਦਿੱਤੇ। ਅੱਜ ਦਸਮ ਗ੍ਰੰਥ ਸਾਹਿਬ ਦੇ ਬਾਰੇ ਇਤਰਾਜ਼ ਕਰਨ ਵਾਲੇ ਹੂ ਬਹੂ ਉਹੀ 5 ਨੁਕਤੇ ਚੁੱਕ ਰਹੇ ਹਨ ਜਿਹੜੇ ਦਯਾਨੰਦ ਨੇ 125 ਸਾਲ ਪਹਿਲੇ ਜਿਹੜੇ 5 ਨੁਕਤੇ ਚੁੱਕੇ ਸਨ, ਬਿਲਕੁਲ 5 ਨੁਕਤੇ ਉਹੀ ਹੁਣ ਦੇ ਪੰਥ ਦੋਖੀ ਵੀ ਉਹੀ ਨੁਕਤੇ ਲੈ ਕੇ ਅੱਗੇ ਤੁਰ ਰਹੇ ਹਨ। ਉਸਦਾ ਪਹਿਲਾ ਨੁਕਤਾ ਸੀ, ਇਹ ਜੋ ਗੁਰੂ ਸਾਖੀਆਂ ਹਨ ਇਹ ਸਾਰੇ ਦੇ ਸਾਰੇ ਕਪੋੜੇ ਹਨ, ਪਹਿਲੀ ਗੱਲ। ਔਰ ਤੁਸੀਂ ਵੇਖੋ ਜਿਹੜਾ ਸਾਡੇ ਬੱਚਿਆਂ ਨੂੰ ਖੋਜ ਭਰਪੂਰ ਪੁਸਤਕਾਂ ਦਿੱਤੀਆਂ ਜਾ ਰਹੀਆਂ ਹਨ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਲ ਹੋਏਗੀ ਤੇ ਕਿਸੇ ਵੀ ਸਾਖੀ ਦਾ ਜ਼ਿਕਰ ਨਹੀਂ ਹੋਏਗਾ। ਜਿਹੜੇ ਸਥਾਨ ਨਨਕਾਣਾ ਸਾਹਿਬ ਦੇ ਪੰਥ ਤੋਂ ਵਿਛੜ ਗਏ ਹਨ, ਕਿਸੇ ਸਥਾਨ ਦਾ ਜ਼ਿਕਰ ਨਹੀਂ ਹੋਏਗਾ, ਕਿਸੇ ਜਗ੍ਹਾ ਦਾ ਜ਼ਿਕਰ ਨਹੀਂ ਹੋਏਗਾ। ਮੈਨੂੰ ਜਾਪਦਾ ਹੈ ਜੋ ਉਹ ਗੱਲ ਕਹਿ ਰਿਹਾ ਸੀ, ਸ਼ਾਇਦ ਉਸ ਗੱਲ ਨੂੰ ਇੱਥੇ ਅੱਗੇ ਤੋਰਿਆ ਜਾ ਰਿਹਾ। ਹੁਣੇ ਹੁਣੇ ਦਮਦਮਾ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਨੇ ਵੀ ਪਿੱਛੇ ਜਿਹੇ ਇਹ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰਿਆਈ ਤੋਂ ਪਹਿਲੇ ਦੇ ਸਾਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ, ਉਹਨਾਂ ਦੇ ਜਨਮ ਦਿਨ ਉਹਨਾਂ ਦੇ ਪ੍ਰਕਾਸ਼ ਦਿਵਸ ਨੂੰ ਵੀ ਨਹੀਂ ਮਨਾਉਣਾ ਚਾਹੀਦਾ। ਅੱਜ ਤੇ ਪਿਛਲੇ ਜਨਮ ਦੀ ਗੱਲ ਕਰ ਰਹੇ ਸੀ, ਅਸੀਂ ਸੁਣ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਰਹੇ ਸੀ, ਉਹ ਤਾਂ ਕਹਿ ਰਹੇ ਸਨ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਬਾਅਦ ਵਿੱਚ ਬਣੇ ਹਨ। ਇਹ ਕਿਤਨੀ ਡੂੰਘੀ ਸਾਜਿਸ਼ ਹੈ, ਪਰ ਹੁਣ ਹਮਲਾ ਕੋਈ ਟੋਪੀਧਾਰੀ ਜਾਂ ਬੋਧੀਧਾਰੀ ਨਹੀਂ ਕਰੇਗਾ। ਹੁਣ ਜਿਹੜਾ ਹਮਲਾ ਹੋਏਗਾ ਜਾਂ ਹੋ ਰਿਹਾ ਹੈ, ਉਹ ਗਾਤਰੇ ਕਿਰਪਾਨ ਪਾ ਕੇ ਦੂਰੀ ਦਸਤਾਰ ਸਜਾ ਕੇ ਵਿੱਚ ਵੜ ਕੇ ਹਮਲਾ ਹੋਏਗਾ। ਦੂਸਰੀ ਗੱਲ ਜੋ ਕਹਿ ਰਿਹਾ ਹੈ, ਦਯਾਨੰਦ ਸਰਸਵਤੀ ਨੇ ਜੋ ਲਿਖੀ, ਉਹ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਕੇ ਪੁਰਖੋਂ ਕੋ ਮੁਸਲਮਾਨੋ ਨੇ ਤੰਗ ਕੀਆ, ਇਸ ਲਈ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਮੁਝੇ ਦੇਵੀ ਨੇ ਵਰ ਦਿਆ ਹੈ, ਤੁਮ ਮੁਸਲਮਾਨੋ ਸੇ ਲੜੋ। ਇਹ ਕਾਰਨ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਫੌਜਾ ਸਿੰਘ ਜਿਸ ਵੇਲੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਤੀਸਰੀ ਸ਼ਤਾਬਦੀ ਦੇ ਮੌਕੇ ਉਹਨਾਂ ਨੇ ਇੱਕ ਥੀਸਿਸ ਦੇਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤਿਲਕ ਜੱਜੂ ਦੀ ਖਾਤਰ ਨਹੀਂ ਹੋਈ, ਉਸਦਾ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਇਹ ਲਿਖਿਆ ਕਿ ਉਹ ਵਕਤ ਦੇ ਹਕੂਮਤ ਦੇ ਖਿਲਾਫ ਉਹਨਾਂ ਦਾ ਜਿਹੜਾ ਐਕਸ਼ਨ ਸੀ ਉਹ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਦਿੱਤੀ ਗਈ। ਔਰ ਇਹ ਜਿਹੜਾ ਉਹਨਾਂ ਦਾ ਲੇਖ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਤੀਸਰੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਰਨਲ ਆਫ ਸਿੱਖ ਸਟੱਡੀਜ਼ ਦੇ ਪਲੇਠੇ ਅੰਗ ਵਿੱਚ ਛਪਿਆ। ਇਸ ਦਾ ਜਵਾਬ ਸਰਦਾਰ ਕਪੂਰ ਸਿੰਘ ਨੇ ਦਿੱਤਾ, ਪੰਥ ਵਿੱਚ ਰੋਲਾ ਵੀ ਪਿਆ। ਪਰ ਜੋ ਸਾਡੀ ਜਿਸ ਤਰ੍ਹਾਂ ਦੀ ਹਾਲਤ ਹੈ, ਤੇ ਉਸਦੇ ਬਾਅਦ ਕਾਫੀ ਉਹਨਾਂ ਦੇ ਉੱਤੇ ਜਿਸਲੇ ਦਬਾਅ ਪਿਆ, ਤਾਂ ਉਹਨਾਂ ਨੇ ਉਸਦਾ ਕੋਰੀਜੈਂਡਮ ਔਰ ਜਿਹੜਾ ਛਾਪਿਆ ਉਹਦੇ 'ਚ ਲਿਖਿਆ ਕਿ ਗੁਰੂ ਤੇਗ ਬਹਾਦਰ ਕਿਸੇ ਵੀ ਇੰਸੀਡੈਂਟ ਦਾ ਜ਼ਿਕਰ ਕਰਨ ਲਈ ਆਤਮਕਥਾ ਤੋਂ ਵੱਧ ਕੋਈ ਭਰੋਸੇਯੋਗ ਸਰੋਤ ਨਹੀਂ ਹੋ ਸਕਦਾ। ਸੋ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਤਮਕਥਾ ਵਿੱਚ ਵਰਣਿਤ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਉਸ ਨੂੰ ਮੈਨੂੰ ਇਗਨੋਰ ਨਹੀਂ ਸੀ ਕਰਨਾ ਚਾਹੀਦਾ। ਇਹ ਉਹਨਾਂ ਨੇ ਆਪਣਾ ਕੋਰੀਜੈਂਡਮ ਛਾਪ ਲਿਆ। ਉਹਨਾਂ ਦੇ ਚਲੇ ਜਾਣ ਤੋਂ ਬਾਅਦ 1975 ਤੋਂ ਹੁਣ ਬਾਅਦ ਹੁਣ ਫਿਰ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਇਹ ਤਿਲਕ ਜੰਜੂ ਰਾਖਾ ਪ੍ਰਪਤਾਕਾ ਜਿਹੜੀ ਹੈ ਇਹ ਬਾਣੀ ਨਹੀਂ ਹੈ, ਇਹ ਗੁਰੂ ਸਾਹਿਬ ਦੀ ਨਹੀਂ ਹੈ। ਉਹਨਾਂ ਦੀ ਸ਼ਹਾਦਤ ਨੂੰ ਮੁੜ ਸ਼ਹਾਦਤ ਕਰਨ ਦਾ ਉਹ ਜਿਹੜਾ ਉਹਨਾਂ ਦੀ ਐਵੀਡੈਂਸ ਹੈ, ਜਿਹੜੀ ਉਹਨਾਂ ਦੀ ਗਵਾਹੀ ਹੈ, ਉਸ ਨੂੰ ਮਿਟਾਉਣ ਦੀ ਫਿਰ ਕੋਸ਼ਿਸ਼ ਕੀਤੀ ਜਾ ਰਹੀ। ਇਹਨਾਂ ਗੱਲਾਂ ਨੂੰ ਦੇਖ ਕੇ ਭਾਈ ਸੰਤੋਖ ਸਿੰਘ ਜੀ ਦੀ ਉਹ ਗੱਲ ਯਾਦ ਆਉਂਦੀ ਹੈ ਕਿ ਖੋਰੂ ਪਾਏ ਕੁਬਚ ਕੋ ਪਾਖੇ ਦੁਖਤ ਕਰਨ ਗਾਂਧਲੀ ਕਾਖੇ, ਸੋ ਚੱਖ ਮਾਰਤ ਰਹੇ ਕੁਪੱਤੇ। ਇਹਨਾਂ ਨੂੰ ਕੁਛ ਵੀ ਹਾਸਲ ਨਹੀਂ ਹੋਣਾ, ਇਹ ਜੋ ਮਰਜ਼ੀ ਕਰ ਲੈਣ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਜ਼ਿੰਦਗੀ ਦੀ ਜ਼ਿੰਦਗੀ ਦਾ ਅਮਲ ਹੈ, ਸਾਨੂੰ ਜੀਵਨ ਦਾਨ ਦੇਣ ਲਈ ਹੈ, ਸਿੱਖ ਨੂੰ ਸਿੱਖ ਬਣਾਉਣ ਲਈ, ਸਿੱਖ ਨੂੰ ਸਿੱਖ ਕਾਇਮ ਰੱਖਣ ਲਈ। ਇਹ ਬਾਣੀ ਸ੍ਰੀ ਦਸਮ ਪਾਤਸ਼ਾਹ ਦੀ ਬਾਣੀ ਦੇ ਬਿਨਾਂ ਨਾ ਕਿਸੇ ਨੂੰ ਸਿੱਖ ਬਣਾਇਆ ਜਾ ਸਕਦਾ ਹੈ, ਨਾ ਸਿੱਖ ਕਾਇਮ ਰੱਖਿਆ ਜਾ ਸਕਦਾ ਹੈ। ਇਸ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਹੈ ਉਹ ਸ਼ੱਕ ਨਹੀਂ ਰਿਹਾ। ਤੇ ਦੂਸਰੀ ਚੀਜ਼, ਇੱਕ ਹੋਰ ਮੈਂ ਛੋਟਾ ਜਿਹਾ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਕੁੱਤੇ ਦੇ ਉੱਤੇ ਕੋਈ ਵੱਟਾ ਸੁੱਟਦਾ ਹੈ ਜਾਂ ਸੋਟੀ ਮਾਰਦਾ ਹੈ, ਤਾਂ ਉਹ ਉਸ ਵੱਟੇ ਜਾਂ ਸੋਟੀ ਦੇ ਉੱਤੇ ਚੱਕ ਮਾਰਦਾ ਹੈ, ਪਰ ਸ਼ੇਰ ਦੀ ਬਿਰਤੀ ਇਸ ਦੇ ਉਲਟ ਹੁੰਦੀ ਹੈ, ਉਸਦਾ ਕਾਰਨ ਲੱਭਦਾ ਹੈ, ਜਿੱਥੋਂ ਆਇਆ ਹੈ ਉਸ ਪਾਸੇ ਝਪੱਟਾ ਮਾਰਦਾ ਹੈ। ਸਾਨੂੰ ਨਿਸ਼ਚਿਤ ਤੌਰ ਦੇ ਉੱਤੇ ਉਸ ਸਰੋਤ ਨੂੰ ਬੰਦ ਕਰਨਾ ਪਏਗਾ ਕਿ ਕਿਸ ਸਰੋਤ ਦੇ ਉੱਤੋਂ ਇਹ ਗੱਲ ਆ ਰਹੀ ਹੈ। ਸੋ ਸਵਾਮੀ ਦਯਾਨੰਦ ਸਰਸਵਤੀ ਨੇ ਜਿਹੜਾ ਸੋਰਸ ਹੈ, ਔਰ ਖੁਸ਼ਕਿਸਮਤੀ ਨਾਲ, ਮੈਂ ਤਾਂ ਖੁਸ਼ਕਿਸਮਤੀ ਕਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਸਤਕ ਦੇ ਬਾਰੇ, ਇਸ ਨੂੰ ਬੰਦ ਕਰਾਉਣ ਬਾਰੇ, ਇਸ 'ਤੇ ਕਾਨੂੰਨੀ ਚਾਰਾਜੋਈ ਕਰਨ ਦੇ ਲਈ ਕਾਨੂੰਨੀ ਕਮੇਟੀ ਵੀ ਬਣਾਈ ਹੈ, ਔਰ ਉਹਨਾਂ ਨੇ ਲੀਗਲ ਨੋਟਿਸ ਵੀ ਉਸਨੂੰ ਦੇ ਦਿੱਤਾ ਹੈ ਜਿਹੜਾ ਪਬਲਿਸ਼ਰ ਹੈ। ਸੋ ਉਸਨੇ ਇੱਕ ਤਾਂ ਜਨਮ ਸਾਖੀਆਂ ਸਾਰੀਆਂ ਰੱਦ ਕੀਤੀਆਂ, ਦੂਸਰੀ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਸਨੇ ਕੰਡੈਮ ਕੀਤਾ, ਤੀਸਰੀ ਉਸਨੇ ਭਗੌਤੀ ਦੀ ਜਿਹੜੀ ਗੱਲ ਸੀਗੀ ਉਸਨੂੰ ਉਸਨੇ ਰੱਦ ਕੀਤਾ, ਤੇ ਫਿਰ ਉਸਦੇ ਬਾਅਦ ਉਸਨੇ ਜਿਹੜਾ ਚੌਥਾ ਅਮਲ ਹੈ ਉਹ ਕਕਾਰਾਂ ਦੇ ਬਾਰੇ ਕਹਿੰਦਾ ਹੈ ਕਿ ਇਹ ਜਿਹੜੇ ਹਨ ਇਹ ਵਕਤ ਦੇ ਹਿਸਾਬ ਨਾਲ ਸਨ, ਹੁਣ ਇਹਨਾਂ ਦੀ ਲੋੜ ਨਹੀਂ। ਬਲਕਿ ਇੱਥੇ ਹੀ ਨਹੀਂ ਲਿਖਦਾ, ਉਹ ਕਕਾਰਾਂ ਦੇ ਬਾਰੇ ਲਫ਼ਜ਼ ਵਰਤਦਾ ਹੈ ਕਿ ਜੈਸੇ ਵਾਮ ਮਾਰਗੀਓ ਨੇ ਪੰਜ ਮਕਾਰ ਚਲਾ ਦੀਏ। ਵਾਮ ਮਾਰਗੀਆਂ ਦੇ ਪੰਜ ਮਕਾਰ ਕਿਹੜੇ ਹਨ? मीन मैथुन मदिरा मुद्रा बांस। वो कहता जैसे वाम मार्गियों ने पांच बकार चला दिए, गुरु गोविंद सिंह ने पांच ककार चला दिए, अब इनकी कोई आवश्यकता नहीं है। सो हू बहू वही हमला वही सारी चीज हुण हो रही है। और जिस तरह डॉक्टर साहब कह रहे थे कि अगला हमला गुरु ग्रंथ साहब से होता है, मैं सतगुर सच्चे पातशाह साहब श्री गुरु ग्रंथ साहब की हजूरी में हाँ, जिहड़े मिशनरी कॉलेज के बहुत सीनियर उन्होंने करता धरता वह मैं कह रहे सन साढ़े को मान सरोवर वाले की एक चिट्ठी आई है और उन्होंने गुरु ग्रंथ साहब दी 500 गलतियां सानू लभ के दित्तियां हन। कोई बहुता दूर नहीं है, हाँ उहदे पद छेद उहदे उच्चारण उहदियां संधि विछेद जिहदे ते डॉक्टर साहब नूं बहुत इतराज होया, इन्होंने बहुत उहदे ते काम भी किया है, वह ऑलरेडी शुरू हो चुका है कि पहला इसदे ते शक पैदा करो, उसके बाद फिर इसते डायरैक्ट हमला करो, फिर इसके जिहड़ियां बाणियां हन उसके उत्ते हमला करो। सो दरअसल साढ़े सारे स्ट्रक्चर नूं ही ढा ढेरी करन दी एक बहुत डूंघी साजिश है। शायद इन्हां बंदियां नूं जिहड़े अगे लगे हन कदी किसे वेले समझ आएगी कि नहीं आएगी, पर एक गल तां है इह मोहरी नहीं हन, इह मोहरे जरूर हन। सो इन्हां नूं कदों इस चीज़ का एहसास होए, कौम ने किस तरह यह एहसास कराना है, किस तरीके दे नाल करना है, यह फर्ज है, इसके उत्ते सिर जोड़न की लोड़ है। खुशकिस्मती नाल श्री अकाल तख्त साहब वालों हुक्मनामा जारी हो चुका है कि जिहड़ा भी श्री दसम ग्रंथ साहब के खिलाफ बोलता है वह शरारती अंसर है और उसका ढुकवा उत्तर दिता जाए। उस हुक्म के मुताबिक ये उपराला जो आप कर रहे हो एक बहुत शलाघायोग कदम है। मैं हुण थोड़ा जिहा बाणी दे मुतल्लक जिहड़ी दसम पातशाह दी बाणी है जिसनूं पढ़ के मैनूं खुद काफ़ी सकून मिलता है कि जिसनूं समझण दे बाद एक गल होर मैं कह दिया कि मेरे बारे कहा गया है, कहिंदा जी इह इसने दसम ग्रंथ नूं नहीं पढ़िया, इसने गुरबाणी नूं नहीं पढ़िया। बिल्कुल ठीक है, गुरु नूं नहीं पढ़िया जांदा, गुरु तों पढ़िया जांदा है, गुरु तों पढ़िया जांदा है, गुरु नूं नहीं पढ़िया जांदा। जदों असीं गुरु नूं पढ़न की कोशिश करांगे फिर असीं मुड्ढो उखड़ जावांगे। जिहड़ी श्री दसम ग्रंथ साहिब दे बारे एक दो नुकते छोटे छोटे जिहड़े मैनूं समझ आए हन कि गुरु साहब दे 52 कवि उन्हां दा जिक्र आम आता है। वैसे जिस तरह दस्या जा रहा असीं 100 तों वध हैगे है, 125 भी जिक्र करते हैं। हर कवि की रचना तकरीबन तकरीबन मौजूद है, पंजाबी यूनिवर्सिटी ने भी, गुरु नानक देव यूनिवर्सिटी ने भी, इस तो पहला भाई वीर सिंह जी ने भी इकट्ठे किए, उन्हां कवियां की सारी रचना मौजूद है, काफ़ी मौजूद है। उस दे विच और श्री दसम ग्रंथ साहिब दे विच एक मुढ़ला फर्क नज़र आता है। जदों उन्हां कवियां की रचना असीं वेखदे हाँ हर एक दे विच गुरु गोबिंद सिंह साहब की उस्तत है। जिस भी कवि ने लिखा है, जिस भी कवि ने रचना की है, उन्होंने मंगल गुरु गोबिंद सिंह साहब का किया है, मंगला चरण उन्होंने गुरु गोबिंद सिंह साहब का किया। पर श्री दसम ग्रंथ साहब दे विच एक भी तुक गुरु गोबिंद सिंह साहब की उस्तत विच नहीं है, एक भी तुक नहीं है। श्री हरिमंदर साहब की दक्षणी बाही के उत्ते लगा हुआ वार श्री भगौती जी की उसकी जिहड़ी पहली पौड़ी दर्ज है ओ तेग बहादुर सिमरिए कर नौनिधि आवे ताए तक है, इस तो अगे नहीं है। जिस तो साफ जाहिर है कि यह गुरु गोबिंद सिंह साहब की कलम तो श्री मुखवाक बाणी है। गुरु गोबिंद सिंह साहब का जिक्र पंथ ने बाद विच जोड़िया है, गुरु साहब ने केवल गुरु तेग बहादुर साहब तक का ही जिक्र किया है। पहली गल पूरे दसम ग्रंथ के विच किधरे भी गुरु गोबिंद सिंह साहब की उस्तत विच कोई लफज नहीं। गुरु नानक साहब तो लैके गुरु तेग बहादुर साहब का जिक्र बचित्र नाटक विच भी आता है। श्री नानक अंगद करमाना, अमरदास अंगद पहचाना, अमरदास रामदास कहायो, साधन लखा मूड नहीं पायो, मूर्खा नूं इह गल समझ नहीं आ सकती। उन्होंने मूर्ख क्या है, मूड है जिहड़े इस नुकते नूं नहीं समझ सकणगे। एक तो यह जिहड़ी गल है कि श्री दसम ग्रंथ साहिब दे विच जिक्र किहदा, दूसरा जिहड़ा बहुत अहम है कि ਪੂਰੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਸਤਤਾ ਕੀਤੀ ਗਈ ਹੈ ਅਵਤਾਰਾਂ ਦੀ, ਦੇਵਤਿਆਂ ਦੀ, ਕਰੈਕਟਰਸ ਦੀ ਉਸਤਤ ਹੈ ਪਰ ਸਤੁਤੀ ਨਹੀਂ ਹੈ। ਉਸਤਤ ਤੇ ਸਤੁਤੀ ਵਿੱਚ ਬੁੱਢਲਾ ਫਰਕ ਹੈ। ਸਤੁਤੀ ਪ੍ਰੇਅਰ ਹੈ, ਆਰਾਧਨਾ ਹੈ। ਉਸਤਤ ਜਿਹੜੀ ਹੈ ਉਸ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਬਾਂਧੇ ਉਹ ਸੇਧ ਵਿਧਾਤੇ ਗੁਰਮੁਖ ਰਾਮ ਦਾ ਜ਼ਿਕਰ ਕਿਹਾ ਹੈ। ਜੇ ਉਹ ਕਥਾ ਜੁਗ ਜੁਗ ਅਟਲ ਹੈ, ਅਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆ ਗਿਆ ਕਿ ਸੀਤਾ ਲੈ ਗਿਆ ਤੈਸ ਨੂੰ ਲਕਸ਼ਮਣ ਮੂਹੋਂ ਸਰਾਪ, ਅਗਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੋ ਗਿਆ ਤਾਂ ਇਹ ਤਾਂ ਅਟਲ ਆਪੇ ਹੋ ਗਈ। ਜੇ ਰਾਮ ਗਏ ਹੋ, ਰਾਵਣ ਗਏ ਹੋ ਗੱਲ ਆ ਗਈ ਤਾਂ ਅਟਲ ਤੇ ਹੈ ਹੀ, ਇਸ ਨੂੰ ਕਿਹੜਾ ਮਿਟਾ ਸਕਦਾ। ਜਦ ਤੱਕ ਦੁਨੀਆ ਰਹੇਗੀ ਤਾਂ ਇਹ ਲਫ਼ਜ਼ ਨਾਲ ਆਏਗਾ, ਮੂਰਖ ਰਾਵਣ ਕਿਆ ਲੈ ਗਏ। ਉਹਦੇ ਨਾਲ ਮੂਰਖ ਲਫ਼ਜ਼ ਲੱਗਣਾ ਹੀ ਲੱਗਣਾ ਹੈ। ਜਿੰਨੀ ਦੇਰ ਤੱਕ ਇਹ ਸੰਸਾਰ ਹੈ, ਜਿੰਨੀ ਦੇਰ ਤੱਕ ਸਿੱਖ ਹਨ, ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ, ਇਹ ਲਫ਼ਜ਼ ਵਰਤੇ ਜਾਣਗੇ। ਪਰ ਪੂਰੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਿਧਰੇ ਵੀ ਕਿਸੇ ਵੀ ਸਵਾਏ ਅਕਾਲ ਪੁਰਖ ਦੇ ਕਿਸੇ ਹੋਰ ਸ਼ਖਸੀਅਤ ਦੀ, ਕਿਸੇ ਹੋਰ ਵਿਅਕਤੀ ਦੀ ਸਤੁਤੀ ਨਹੀਂ ਹੈ, ਉਹਦੀ ਆਰਾਧਨਾ ਨਹੀਂ ਹੈ। ਜਿਸ ਤਰ੍ਹਾਂ ਜ਼ਿਕਰ ਵੀ ਕਰ ਰਹੇ ਸਨ ਕਿ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਇਹ ਹੁਣ ਕਿਤਨੇ ਸਪਸ਼ਟ ਹਨ ਕਿ ਕੌਣ ਹੈ ਜਿਸਦੇ ਕੋਲੋਂ ਇਹਨਾਂ ਸਾਰਿਆਂ ਨੇ ਵਰ ਲਿਆ। ਫਿਰ ਜਦੋਂ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰੀਏ, ਜਿਹੜੀ ਗੱਲ ਦਯਾਨੰਦ ਨੇ ਕਹੀ ਕਿ ਇਹ ਵਾਰ ਸ੍ਰੀ, ਇਹ ਜਿਹੜੀ ਭਗਵਤੀ ਹੈ ਇਹ ਦੇਵੀ ਹੈ, ਔਰ ਸਾਡੇ ਬੰਦਿਆਂ ਨੇ ਵੀ ਜਦੋਂ ਕਹਿਣਾ ਸ਼ੁਰੂ ਕਰ ਦਿੱਤਾ ਇਹ ਦੇਵੀ ਦੀ ਆਰਾਧਨਾ ਹੈ, ਇਹ ਦੇਵੀ ਦਾ ਲਖਾਇਕ ਹੈ, ਇਸ ਨੂੰ ਛੱਡ ਦੇਣਾ ਚਾਹੀਦਾ, ਉਹ ਵੀ ਇਹੀ ਕਹਿ ਰਿਹਾ, ਇਹ ਵੀ ਇਹੀ ਕਹਿ ਰਿਹਾ, ਪਰ ਇਹਦੇ 'ਚ ਹੋ ਕੀ ਰਿਹਾ ਹੈ? ਸ੍ਰੀ ਦਸਮ ਗ੍ਰੰਥ ਸਾਹਿਬ ਉਹ ਭਗਵਤੀ ਕਿਸ ਦਾ ਜ਼ਿਕਰ ਕਰ ਰਹੇ ਹਨ? ਸਭ ਤੋਂ ਪਹਿਲੀ ਗੱਲ ਤਾਂ ਜਿੰਨੇ ਹਿੰਦੂ ਦੇਵੀ ਦੇਵਤਿਆਂ ਦੇ ਗ੍ਰੰਥ ਹਨ ਜਾਂ ਹਿੰਦੂ ਪੁਰਾਣਕ ਗ੍ਰੰਥ ਹਨ ਜਾਂ ਹਿੰਦੂ ਜਿੰਨੇ ਵੀ ਧਰਮ ਗ੍ਰੰਥ ਹਨ, ਸਾਰਿਆਂ ਦੀ ਇਬਤਦਾ ਜਿਹੜੀ ਹੈ, ਸਾਰਿਆਂ ਦੀ ਪ੍ਰਾਰੰਭਤਾ ਉਹ ਪ੍ਰਥਮ ਸ੍ਰੀ ਗਣੇਸ਼ ਤੋਂ ਹੈ ਜਾਂ ਸਰਸਵਤੀ ਤੋਂ ਹੈ। ਇੱਕ ਮੁਹਾਵਰਾ ਹੈ ਸ੍ਰੀ ਗਣੇਸ਼, ਅਗਰ ਕੋਈ ਪ੍ਰਥਮ ਗਣੇਸ਼ ਦੀ ਆਰਾਧਨਾ ਨਹੀਂ ਕਰਦਾ, ਸ੍ਰੀ ਗਣੇਸ਼ ਨੂੰ ਨਹੀਂ ਨਮਸਕਾਰ ਕਰਦਾ, ਉਹ ਆਪਣੇ ਆਪ ਨੂੰ ਡਿਕਲੇਅਰ ਕਰਦਾ ਹੈ ਕਿ ਮੈਂ ਹਿੰਦੂਇਜ਼ਮ ਦੇ ਦਾਇਰੇ ਚੋਂ ਬਾਹਰ ਚਲਾ ਗਿਆ। ਇੱਕ ਆਟੋਮੈਟਿਕ ਵਾਕਆਊਟ ਦਾ ਪ੍ਰੋਸੈਸ ਹੈ, ਉਸ ਨੂੰ ਮੰਨਣਾ ਪੈਣਾ ਹੈ, ਮੈਂ ਸ੍ਰੀ ਗਣੇਸ਼ ਦੀ ਆਰਾਧਨਾ ਕਰਦਾ ਹਾਂ, ਮੈਂ ਸ੍ਰੀ ਗਣੇਸ਼ ਕਰਦਾ ਹਾਂ। ਪਰ ਕਮਾਲ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੈ, ਮੈਂ ਨਾ ਗਣੇਸ਼ੇ ਪ੍ਰਥਮ ਮਨਾਉ, ਨਾਲ ਪ੍ਰਥਮ ਲਫ਼ਜ਼ ਵੀ ਲਿਖਿਆ ਹੈ। ਖਾਲੀ ਇਹ ਨਹੀਂ ਲਿਖ ਦਿੱਤਾ ਕਿ ਮੈਂ ਗਣੇਸ਼ ਨੂੰ ਨਹੀਂ ਮਨਾਵਾਂਗਾ, ਮੈਂ ਨਾ ਗਣੇਸ਼ੇ ਪ੍ਰਥਮ ਮਨਾਉ। ਫਿਰ ਅਗਲੀ ਦੁੱਖ ਹੈ, ਕਿਸ਼ਨ ਬਿਸ਼ਨ ਕਬੂ ਨਹੀਂ ਤਿਆ, ਕਾਨ ਸੁਨੇ ਪਹਿਚਾਨ ਨਾ ਤਿੰਨ ਸਿਉ। ਫਿਰ ਮੈਂ ਪ੍ਰਥਮ ਕਿਸ ਨੂੰ ਮਨਾਵਾਂਗਾ? ਸਦੀਆਂ ਤੋਂ ਚੱਲਿਆ ਆ ਰਿਹਾ ਹੈ ਕਿ ਮੈਂ ਸ਼੍ਰੀ ਗਣੇਸ਼ ਨੂੰ ਮੰਨਾਂਗਾ, ਪਰ ਹਜ਼ੂਰ ਕਹਿ ਰਹੇ ਹਨ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ, ਫਿਰ ਮੈਂ ਪ੍ਰਥਮ ਕਿਸ ਨੂੰ ਮਨਾਵਾਂਗਾ? ਪ੍ਰਥਮ ਭਗਵਤੀ ਸਿਮਰ ਕੇ ਮੈਂ ਪ੍ਰਥਮ ਭਗਵਤੀ ਦੀ ਆਰਾਧਨਾ ਕਰਾਂਗਾ, ਉਸ ਨੂੰ ਮੈਂ ਸਿਮਰਾਂਗਾ। ਫਿਰ ਭਗਵਤੀ ਹੈ ਕਿਹੜੀ ਹੈ? ਉਹ ਭਗਵਤੀ ਹੈ ਲਈ ਭਗਵਤੀ ਦੁਰਵਿਸ਼ਾਹ ਵਰ ਜਾਗਨ ਭਾਰੀ ਮਾਰੀ ਰਾਜੇ ਸ਼ੁੰਭ ਨੂੰ ਰਤ ਪੀਏ ਪਿਆਰੀ। ਮੈਂ ਉਸ ਭਗਵਤੀ ਨੂੰ ਨਮਸਕਾਰ ਕਰਦਾ ਹਾਂ ਜਿਹੜੀ ਰਾਜੇ ਸ਼ੁੰਭ ਨੇ ਚੁੱਕ ਕੇ, ਜਿਹੜੀ ਦੁਰਗਾ ਨੇ ਚੁੱਕ ਕੇ ਰਾਜੇ ਸ਼ੁੰਭ ਦੇ ਉੱਤੇ ਮਾਰੀ, ਉਸਦਾ ਖੂਨ ਪੀ ਗਈ। ਉਹ ਕਹਿੰਦੇ ਲਈ ਭਗਵਤੀ ਦੁਰਗਸ਼ਾ ਵਰਜਾਗਨ ਭਾਰੀ। ਹੁਣ ਜੇ ਭਗਵਤੀ ਦਾ ਅਰਥ ਦੇਵੀ ਹੈ ਤਾਂ ਕੀ ਦੇਵੀ ਨੇ ਦੇਵੀ ਨੂੰ ਚੁੱਕ ਕੇ ਮਾਰ ਦਿੱਤਾ? ਅਗਲੀ ਲਾਈਨ ਹੈ ਕਿ ਨਮੋ ਸ੍ਰੀ ਭਗਵਤੀ ਬਡੈਲੀ ਸਰੋਈ ਨਾ ਭਗਵਤੀ ਲੋਹ ਕੜਾਇਆ। ਮੈਂ ਉਸ ਭਗਵਤੀ ਨੂੰ ਨਮਸਕਾਰ ਕਰਦਾ ਹਾਂ ਜਿਹੜੀ ਲੋਹੇ ਦੇ ਵਿੱਚੋਂ ਘੜ ਕੇ ਬਣਾਈ ਗਈ ਹੈ, ਮੈਂ ਉਸ ਭਗਵਤੀ ਨੂੰ ਨਮਸਕਾਰ ਕਰਦਾ ਹਾਂ ਜਿਹੜੀ ਕਿਸੇ ਦੇ ਅੰਦਰ ਵੜ ਕੇ ਬਾਹਰ ਨਿਕਲਦੀ ਹੈ, ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਵੇਂ ਨਵੀਂ ਵਿਆਹੀ ਦੁਲਹਨ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ। ਇਹ ਕਿਹੜੀ ਸਿਮਿਲੀਜ਼ ਦਿੱਤੀਆਂ ਜਾ ਰਹੀਆਂ? ਦਰਅਸਲ ਮੈਨੂੰ ਉਹ ਯਾਦ ਆਉਂਦੀ ਹੈ ਕਿ ਕਿਸੇ ਨੇ ਕੋਈ ਬਹੁਤ ਅੱਛਾ ਸ਼ੇਅਰ ਸੁਣਾਇਆ, ਨੀਮ ਤਨ ਮਨ ਗੌਰ ਬਾਸ਼ਤ ਨੀਮ ਤਨ ਮਨ ਜ਼ਿੰਦਗੀ। ਮੇਰਾ ਅੱਧਾ ਸਰੀਰ ਕਬਰ ਦੇ ਵਿੱਚ ਹੈ, ਅੱਧਾ ਮੇਰਾ ਸਰੀਰ ਕਬਰ ਤੋਂ ਬਾਹਰ ਹੈ, ਗੌਰ ਕਬਰ ਨੂੰ ਕਹਿੰਦੇ ਹਨ, ਅੱਧਾ ਨੀਮ ਅੱਧੇ ਨੂੰ ਕਹਿੰਦੇ ਹਨ, ਨੀਮ ਤਨ ਮਨ ਗੌਰ ਬਾਸ਼ਤ ਨੀਮ ਤਨ ਮਨ ਜ਼ਿੰਦਗੀ। ਉਹ ਕਹਿਣ ਲੱਗਾ ਬਸ ਮੀਆਂ ਮਾਲੂਮ ਸ਼ੁੱਧ ਬਾਫਿੰਦਗੀ ਬਾਫਿੰਦਗੀ, ਪਤਾ ਲੱਗਿਆ ਤੂੰ ਜੁਲਾ ਹੈਗਾ ਖੱਡੀ ਦੇ ਵਿੱਚ ਬੈਠਾ ਮੈਂ। ਸੋ ਇਹਨਾਂ ਦੀ ਸੋਚ ਜਿਹੜੀ ਹੈ ਉਹ ਸਵਾਮੀ ਬ੍ਰਹਮਦੇਵ ਜੀ, ਗੋਪਾਲ ਸਿੰਘ ਜੀ ਉਹਨਾਂ ਦਾ ਸੁਣਿਆ ਸੀ। ਉਹ ਕਹਿ ਰਹੇ ਸਨ ਕਿ ਜਿਹੜਾ ਪਰਥਰੀ ਹਰੀ ਕਹਿੰਦਾ ਹੈ ਕਿ ਜਿਸ ਬੰਦੇ ਨੂੰ ਸੰਗੀਤ ਦੀ ਔਰ ਸਾਹਿਤ ਦੀ ਨੌਲੇਜ ਨਹੀਂ ਹੈ ਉਹ ਸਾਕਸ਼ਾਤ ਧਰਤੀ ਦੇ ਉੱਤੇ ਬਗੈਰ ਸਿੰਘ ਔਰ ਬਗੈਰ ਪੂਛ ਵਾਲਾ ਜਾਨਵਰ ਹੈ। ਇਤਨੇ ਕਰਨੇ ਲਫ਼ਜ਼ ਉਹ ਵਰਤ ਰਹੇ ਹਨ। ਹੁਣ ਇਸ ਦੀ ਵਿਆਖਿਆ ਇੱਕ ਲਫ਼ਜ਼ ਵਿੱਚੋਂ ਫੜ ਲਿਆ ਕਿ ਇਸ ਦੇ ਵਿੱਚ ਹੀ ਆ ਗਿਆ। ਮੈਂ ਰਾਮਾਵਤਾਰ ਦੀ ਹੀ ਦੇਖ ਰਿਹਾ ਸੀ, 24 ਅਵਤਾਰ ਦੇਖ ਲਈਏ, ਰਾਮਾਵਤਾਰ ਦੇਖ ਲਈਏ, ਕ੍ਰਿਸ਼ਨਾ ਅਵਤਾਰ ਦੇਖ ਲਈਏ, ਸਾਰਿਆਂ ਦੇ ਵਿੱਚ ਸਭ ਤੋਂ ਪਹਿਲੇ ਆਰੰਭਤਾ ਹੀ ਕਿਸੇ ਵੀ ਬਾਣੀ ਦੀ ਮੰਗਲਾ ਚਰਨ ਜਾਂ ਜਿਹੜਾ ਉਸਦਾ ਐਪੀਲੋਗ, ਜਿਹੜੀ ਉਸਦਾ ਅਖੀਰਲਾ ਹੈ, ਉਹਦੇ ਵਿੱਚ ਸਾਰੇ ਬੰਦ ਸਾਰੀ ਚੀਜ਼ ਸਮੇਟੀ ਜਾਂਦੀ ਹੈ। ਜੋ ਆਰੰਭਤਾ ਦੇ ਵਿੱਚ ਜੋ ਚੀਜ਼ ਲਿਖੀ ਜਾ ਰਹੀ ਹੈ, ਮੈਂ ਹੁਣ ਰਾਮਾਵਤਾਰ ਦੀ ਹੀ ਗੱਲ ਦੇਖ ਰਿਹਾ ਸੀ ਕਿ ਕਹਾਣੀ ਬੜੀ ਸੋਹਣੀ ਹੈ। ਰਾਮ ਔਰ ਰਾਵਣ ਦੀ ਕਥਾ ਜੁਗ ਜੁਗ ਅਟਲ ਹੈ ਔਰ ਕਮਾਲ ਦਾ ਵਰਣਨ ਕੀਤਾ ਹੈ। ਗਰਾਊਂਡ ਉਹੀ ਹੈ, ਬੈਕਗਰਾਊਂਡ ਵੀ ਉਹੀ ਹੈ, ਪਰ ਉਸਦੇ ਆਯਾਮ ਚੇਂਜ ਕਰ ਦਿੱਤੇ ਹਨ, ਜਿਸ ਤਰ੍ਹਾਂ ਡਾਕਟਰ ਪੰਨੂ ਸਾਹਿਬ ਦੱਸ ਰਹੇ ਸਨ। ਉਹਦੀ ਡਾਇਮੈਂਸ਼ਨ ਚੇਂਜ ਕਰ ਦਿੱਤੀਆਂ ਗਈਆਂ ਔਰ ਡਾਇਮੈਂਸ਼ਨ ਵੀ ਕਿਤਨੇ ਕਮਾਲ ਨਾਲ ਚੇਂਜ ਹੋਈਆਂ ਹਨ ਕਿ ਰਾਮਾਵਤਾਰ ਦੀ ਕਹਾਣੀ ਲਿਖਦਿਆਂ ਉਸ ਸਾਹਿਤ ਨੂੰ ਕਿਸ ਰੂਪ ਵਿੱਚ ਵਰਣਨ ਦੇ ਰਹੇ ਹਨ। ਸਾਨੂੰ ਉਸ ਰਾਮਾਇਣ ਨਾਲੋਂ ਅਗਰ ਇਹ ਰਾਮਾਵਤਾਰ ਅਸੀਂ ਪੜ੍ਹ ਕੇ ਇਸਦੀ ਕਥਾ ਕਰ ਦਈਏ, ਜੇ ਵਿਆਖਿਆ ਕਰ ਦਈਏ, ਸਾਨੂੰ ਫਿਰ ਹੋਰ ਕਿਧਰੇ ਜਾਣ ਦੀ ਲੋੜ ਵੀ ਨਹੀਂ ਪਏਗੀ। ਮੰਦੋਦਰੀ ਰਾਵਣ ਦੀ ਵਹੁਟੀ, ਉਹ ਕਹਿ ਰਹੀ ਹੈ ਰਾਵਣ ਨੂੰ, ਤੂੰ ਦੇ ਦੇ ਉਹਦੀ ਜਨਾਨੀ ਵਾਪਸ, ਤੂੰ ਕਿਉਂ ਲੈ ਕੇ ਆ ਗਿਆ, ਤੂੰ ਕੀ ਕਰਨੀ ਹੈ ਰੱਖ। ਹਜ਼ੂਰ ਨੇ ਆਪਣੀ ਕਲਮ ਤੋਂ ਸਾਰਾ ਵਰਣਨ ਕੀਤਾ ਹੈ, ਲਿਖ ਰਹੇ ਹਨ, ਤਾਂ ਜੋ ਅੱਗੋਂ ਜਵਾਬ ਰਾਵਣ ਦੇ ਰਿਹਾ ਹੈ, ਰਾਵਣ ਵਾਚ ਲਿਖਿਆ ਹੈ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ, ਉਹੀ ਗੱਲ ਉਹਦੇ ਵਿੱਚ ਲਿਖੀ ਹੈ। ਰਾਵਣ ਕਹਿੰਦਾ ਚੌਰ ਚੰਦਰੰ ਕਰੰਗ ਛਤਰ ਸੂਰਜ ਧਰੰਗ ਬੇਦ ਬ੍ਰਹਮਾ ਰੰਗ ਦੁਆਰ ਮੇਰੇ ਪਾਕ ਪਾਵਨ ਕਰਨ ਨੀਰ ਵਰਣੰਗ ਵਰਣ ਜਚ ਵਿਦਿਆ ਧਰੰਗ ਕੀ ਨਚੇਰੇ। ਹੂ ਬਹੂ ਉਹੀ ਲਾਈਨਾਂ ਗੁਰੂ ਗ੍ਰੰਥ ਸਾਹਿਬ ਦੀਆਂ ਹਨ। ਤਾਂ ਉਹ ਕਹਿੰਦੀ ਹੈ ਦੇਖੋ ਬਾਕੀ ਗੱਲਾਂ ਛੱਡੋ, ਕਾਵਿਕ ਚਿਤਰਣ ਦੇਖੋ, ਇੱਕ ਕਲਮ ਦੇ ਨਾਲ ਕਿਤਨਾ ਸੋਹਣਾ ਨਜ਼ਾਰਾ ਉਹ ਖਿੱਚ ਰਹੇ ਹਨ। ਹਜ਼ੂਰ ਕਹਿੰਦੇ ਹਨ ਕਿ ਰਾਵਣ ਬੋਲਿਆ ਚੌਰ ਚੰਦਰੰ ਕਰਨ ਛਤਰ ਸੂਰਜ ਧਰੰਗ ਬੇਦ ਬ੍ਰਹਮਾ ਰੰਗ ਦੁਆਰ ਮੇਰੇ ਪਾਕ ਪਾਵਨ ਕਰਨ ਨੀਰ ਵਰਣੰਗ ਵਰਣ ਜਚ ਵਿਦਿਆ ਧਰੰਗ ਕੀ ਨਚੇਰੇ। ਤਾਂ ਉਹ ਮਦੋਦਰੀ ਫਿਰ ਉਸਨੂੰ ਕਹਿਣ ਲੱਗੀ ਨਹੀਂ ਐਸਾ ਨਹੀਂ ਹੈ, ਸੂਰਬੀਰਾ ਸਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਨੇ ਰਾਮ ਆਏ, ਬਲ ਮਾਰਿਓ ਬਲੀ ਸਿੰਧ ਪਾਟਿਓ ਜਿਨੇ ਰਾਮ ਅਵਤਾਰ ਸੋਈ ਕਹਾਏ, ਵਿਆਹ ਦੇ ਜੀਤਿਓ ਜਿਨੇ ਜੰਬ ਮਾਰਿਓ ਉਹਨੇ ਤਾਹੀ ਸੋ ਪੈਰ ਕੈਸੇ ਰਚਾਏ, ਦੇ ਮਿਲੋ ਜਾਨਕੀ ਬਾਤ ਹੈ ਸਿਆਨਕੀ ਚਾਮ ਕੇ ਦਾਮ ਕਾਹੇ ਚਲਾਏ। ਕਿਉਂ ਚਮੜੇ ਦੇ ਸਿੱਕੇ ਚਲਾਈ ਜਾਂਦਾ, ਦੇ ਦੇ ਉਹਦੀ ਜਾਨਕੀ ਵਾਪਸ, ਉਹਦੇ ਨਾਲ ਸਮਝੌਤਾ ਕਰ ਲੈ, ਮਿਲ ਲੈ। ਹੁਣ ਹਜ਼ੂਰ ਉਸਦੇ ਬਾਅਦ ਜੋ ਲਿਖਦੇ ਹਨ, ਹੁਣ ਰਾਵਣ ਬੋਲਿਆ, ਉਸਦੀ ਉਹਦੀ ਹਉਮੈ ਤੇ ਬੜੀ ਵੱਡੀ ਸੱਟ ਵੱਜੀ ਹੈ, ਉਹਦੀ ਈਗੋ ਦੇ ਉੱਤੇ ਸੱਟ ਮਾਰੀ ਹੈ। ਉਹ ਕਹਿੰਦਾ ਬਾਬਰੀ ਰਾਂਡ ਕਿਆ ਭਾਂਡ ਬਾਤੇ ਬਕੇ, ਪਾਗਲ ਜਨਾਨੀ ਬਕਵਾਸ ਕਰੀ ਜਾ ਰਹੀ ਹੈ। ਇਹ ਸ੍ਰੀ ਦਸਮ ਗ੍ਰੰਥ ਦੇ ਵਿੱਚ ਰਾਵਣ ਕਹਿ ਰਿਹਾ ਹੈ ਬਾਬਰੀ ਰਾਂਡ ਕਿਆ ਭਾਂਡ ਬਾਤੇ ਬਕੇ ਰੰਗ ਸੇ ਰਾਮ ਕਾ ਛੋਟ ਰਾਸਾ, ਕਿਆ ਰੰਗ ਵਰਗਾ ਰਾਮ ਲਈ ਫਿਰਦੀ। ਇਹ ਹੁਣ ਕੋਈ ਹਿੰਦੂ ਲਿਖੇਗਾ ਕਿ ਰੰਗ ਵਰਗਾ ਰਾਮ ਹੈ, ਬਾਬਰੀ ਰਾਂਡ ਕਿਆ ਭਾਂਡ ਬਾਤੇ ਬਕੇ ਰੰਗ ਸੇ ਰਾਮ ਕਾ ਛੋਟ ਰਾਸਾ, ਕੱਢ ਹੋ ਬਾਂਸ ਦਹਿਬਾਨ ਬਾਜੀ ਕਰੀ ਦੇਖਿਓ ਅੱਜ ਤੱਕ ਤਮਾਸਾ, ਪਿਓ ਨੇ ਨਿਕੰਮਾ ਜਾਣ ਕੇ ਘਰੋਂ ਕੱਢ ਦਿੱਤਾ, ਬਾਹਰ ਜਾ ਕੇ ਜੰਗਲ ਦੇ ਬਾਂਦਰ ਫੜ ਕੇ ਬਾਜੀ ਕਰ ਰਾਵਣ ਘੁੰਮੀ ਜਾਂਦੇ, ਤੂੰ ਮੈਨੂੰ ਕਹਿੰਦੀ ਉਹਦੀ ਜਨਾਨੀ ਵਾਪਸ ਦੇ ਦਿਆ। ਸੋ ਉਹ ਜਿਹੜਾ ਕਹਿ ਰਹੇ ਹਨ ਬਾਬਰੀ ਰਾਂਡ ਕਿਆ ਭਾਂਡ ਬਾਤੇ ਬਕੇ ਰੰਗ ਸੇ ਰਾਮ ਕਾ ਛੋਟ ਰਾਸਾ, ਕਾਢੇ ਹੋ ਬਾਂਸ ਦੇ ਬਾਨ ਬਾਜੀ ਕਰੀ ਦੇਖਿਓ ਅੱਜ ਤੱਕ ਉਹ ਤਮਾਸਾ, ਬੀਸ ਵਾਹੰਗ ਧਰੰਗ ਸੀਸ ਦੱਸੰਗ ਸਿਰੰਗ, 20 ਮੇਰੀਆਂ ਬਾਹਾਂ ਹੈ 10 ਮੇਰੇ ਸਿਰ ਹੈ, ਬੀਸ ਵਾਹੰਗ ਧਰੰਗ ਸੀਸ ਦੱਸੰਗ ਸਿਰੰਗ, ਸੈਣ ਸੰਭੂ ਹੈ ਸੰਗ ਮੇਰੇ, ਬਾਜ ਜੈ ਹੈ ਕਹਾਂ ਬਾਟ ਪੈ ਹੈ, ਆਵਾਂ ਮਾਰਿਓ ਬਾਜ ਜੈਸੇ ਬਟੇਰੇ। ਭੱਜ ਕੇ ਜਾਏਗਾ ਕਿੱਥੇ ਜਦੋਂ ਮੈਂ ਉਹਨੂੰ ਇੱਦਾਂ ਰਗੜਾਂਗਾ ਜਿਵੇਂ ਬਾਜ ਬਟੇਰੇ ਨੂੰ ਰਗੜਦਾ। ਇੱਕ ਹਉਮੈ ਹੈ, ਇੱਕ ਘਮੰਡ ਹੈ, ਇਹ ਗਰੂਰ ਹੈ ਜਿਹਨੂੰ ਬੰਦੇ ਦੀਆਂ ਅੱਖਾਂ ਤੇ ਚਰਬੀ ਚੜ ਜਾਏ ਉਹਨੂੰ ਕੁਛ ਨਜ਼ਰ ਨਹੀਂ ਆ ਰਿਹਾ। ਹੂ ਬਹੂ ਸ਼ਾਇਦ ਔਰੰਗਜ਼ੇਬ ਦੇ ਦਿਮਾਗ ਦੇ ਵਿੱਚ ਵੀ ਇਹੀ ਗੱਲ ਹੋਏਗੀ ਜਦੋਂ ਹਜ਼ੂਰ ਦੇ ਨਾਲ ਉਸਨੇ ਜੰਗ ਦਾ ਜਦੋਂ ਨਿਰਣਾ ਲਿਆ ਹੋਏਗਾ। ਔਰ ਇਹ ਬੰਦੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਦਿਆਂ ਇੱਥੇ ਤੱਕ ਲਿਖ ਸਕਦੇ ਹਨ ਕਿ ਇਹ ਕਹਿ ਰਹੇ ਹਨ ਜੀ 1.25 ਲੱਖ ਸੇ ਏਕ ਲੜਾਊਂ, ਤੇ ਜੇ 1.25 ਲੱਖ ਨਾਲ ਇੱਕ ਲੜਨਾ ਸੀ ਤੇ 10 ਲੱਖ ਦੀ ਫੌਜ ਸੀ ਕਿ 10 ਲੱਖ ਪਰ ਆਇਆ ਪਰੂ ਬੇਖਬਰ, ਤੇ ਹਜ਼ੂਰ ਕਹਿ ਰਹੇ ਹਨ 1.25 ਲੱਖ ਸੇ ਏਕ ਲੜਾਊਂ, ਤੇ 10 ਲੱਖ ਨਾਲ ਲੜਨ ਲਈ ਤੇ 8 ਚਾਹੀਦੇ ਸੀ, ਬੱਤੀਆਂ ਨੂੰ ਘਰ ਕਿਉਂ ਨਹੀਂ ਭੇਜ ਦਿੱਤਾ। ਇਹ ਇਹਨਾਂ ਦਾ ਲਿਟਰੇਚਰ ਨੂੰ ਸਾਹਿਤ ਨੂੰ ਸਮਝਣ ਦਾ ਇਹ ਪੈਮਾਨਾ ਹੈ। ਔਰ ਹਜ਼ੂਰ ਫਿਰ ਕੀ ਜਵਾਬ ਦਿੰਦੇ ਹਨ ਔਰੰਗਜ਼ੇਬ ਨੂੰ, ਜਿਸ ਢੰਗ ਦੇ ਨਾਲ ਰਾਵਣ ਨੂੰ ਸ਼ਾਇਦ ਜਵਾਬ ਮਿਲ ਗਿਆ, ਇਹੀ ਜਵਾਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੂੰ ਜਿਹੜਾ ਖਤ ਲਿਖਿਆ, ਉਸ ਸਾਹਿਤ ਦੀ ਆਯਾਮ, ਉਹਦੀਆਂ ਡਾਇਮੈਂਸ਼ਨ, ਇਸਲਾਮ ਦੇ ਵਿੱਚ ਹੁਮਾ ਇੱਕ ਪੰਛੀ ਹੁੰਦਾ, ਜਿਹੜਾ ਜਿਸਦੇ ਉੱਤੇ ਉਹ ਪੰਛੀ ਆ ਜਾਏ, ਉਹਦਾ ਸਾਇਆ ਆ ਜਾਏ, ਉਸਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਹਜ਼ੂਰ ਕਹਿ ਰਹੇ ਹਨ, ਹੁਮਾਰਾ ਕਸੇ ਸਾਏ ਆਇਤ ਬਜ਼ੇਰ ਬਰੋ ਦਸਤ ਦਾਰਤ ਨਜ਼ਾਕੇ ਦਲੇਰ, ਜਿਸਦੇ ਉੱਤੇ ਵਾਹਿਗੁਰੂ ਦੇ ਹੁਮਾ ਰੂਪੀ ਉਹਦਾ ਹੁਮਾ ਦਾ ਸਾਇਆ ਆ ਜਾਏ, ਤੇਰੇ ਵਰਗੇ ਕਾਂ ਉਸਦਾ ਕੀ ਵਿਗਾੜ ਸਕਦੇ। ਇਹ ਲਫ਼ਜ਼ ਜਦੋਂ ਦੁਨਿਆਵੀ ਤੌਰ ਦੇ ਉੱਤੇ ਹਜ਼ੂਰ ਕੋਲ ਕੁਛ ਨਹੀਂ ਹੈ, ਪਰ ਸਾਨੂੰ ਵੀ ਉਹ ਸ਼ਰਧਾ, ਉਹ ਵਿਸ਼ਵਾਸ, ਉਹ ਸਿਦਕ, ਉਹ ਭਰੋਸਾ ਪੈਦਾ ਕਰਨਾ ਹੋਏਗਾ। ਬਿਹਾਰੀ ਕਵੀ ਦਾ ਮੈਂ ਪੜ੍ਹ ਰਿਹਾ ਸੀ, ਹਜ਼ੂਰ ਦੇ ਕੋਲ ਜਦੋਂ ਦੁਨਿਆਵੀ ਤੌਰ ਦੇ ਉੱਤੇ ਕੁਛ ਵੀ ਨਹੀਂ ਸੀ, ਕੋਈ ਉਹਨਾਂ ਦੇ ਕੋਲ ਦੁਨਿਆਵੀ ਵਸਤੂ ਨਹੀਂ ਹੈ, ਤਾਂ ਉਸ ਵੇਲੇ ਦਾ ਜੋ ਜ਼ਿਕਰ ਹੈ ਕਿਸੇ ਨੇ ਬਹੁਤ ਸੁੰਦਰ ਕਲਮ ਨਾਲ ਕੀਤਾ ਸੀ, ਬਹੁਤ ਟਚਿੰਗ ਹੈ। ਸਰਹੰਦ ਜੋ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬ ਰੂਸ ਹੈ ਉੱਥੇ, ਕੋਈ ਗੱਲ ਨਾ ਲੁਕਾਈ ਤੇ ਸਾਫ਼ ਸਾਫ਼ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਲਾਲਾਂ ਨੇ ਕਿਧਰੇ ਉੱਚੀ ਕੋਈ ਸਾਹ ਤੇ ਨਾ ਕੱਢੀ, ਦੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਕੋ ਚੀਖ ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਔਰ ਉਹਨਾਂ ਦੀ ਜ਼ਾਤ ਦੇ ਉੱਤੇ ਸਿੱਖ ਅਖਵਾ ਕੇ ਹਮਲਾ ਕਰੇ, ਇਸ ਤੋਂ ਬਦਕਿਸਮਤ ਹੋਰ ਇਨਸਾਨ ਕਿਹੜਾ ਹੋ ਸਕਦਾ। ਉਸ ਵਕਤ ਦੇ ਜ਼ਿਕਰ ਕਰਦਿਆਂ ਗੁਰੂ ਸਾਹਿਬ ਦੇ ਕੋਲ ਇੱਕ ਬਿਹਾਰੀ ਕਵੀ ਦਾ ਵਰਣਨ ਆਉਂਦਾ, ਜਾਪਦਾ ਹੈ ਸਾਡੀ ਅਵਸਥਾ ਉਸ ਹਾਲਤ ਵਿੱਚ ਹੈ। ਉਸ ਬਿਹਾਰੀ ਕਵੀ ਨੇ ਆ ਕੇ ਜਿਹੜੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਸੀ, ਉਹ ਕਹਿਣ ਲੱਗਾ, ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਾਹੀਂ, ਮੈਂ ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਇਹ ਭਰੋਸਾ ਚਾਹੀਦਾ ਜਿਹਦੇ ਨਾਲ ਅਸੀਂ ਕੁਛ ਹਾਸਲ ਕਰ ਸਕਦੇ ਹਾਂ। ਮੈਂ ਜ਼ਿਕਰ ਕਰ ਰਿਹਾ ਸੀ ਰਾਮਾ ਅਵਤਾਰ ਦਾ। ਹਜ਼ੂਰ ਨੇ ਉਹ ਸਾਰਾ ਵਰਣਨ ਕਰਨ ਤੋਂ ਬਾਅਦ ਫਿਰ ਜਿਸ ਵੇਲੇ ਵਾਪਸ ਆਉਂਦਾ ਹੈ, ਇੱਕ ਸਾਹਿਤਕ ਪੱਖ ਤੋਂ ਵੀ ਤੁਸੀਂ ਵੇਖੋ, ਉਸਦੇ ਵਿੱਚ ਹਜ਼ੂਰ ਨੇ ਫਾਰਸੀ ਦੇ ਲਫ਼ਜ਼ ਇਸਤੇਮਾਲ ਕੀਤੇ ਹਨ, ਔਰ ਉਹਨਾਂ ਨੇ ਲਿਖਿਆ ਹੈ ਕਿ ਜ਼ਾਲਮ ਸ਼ਰਾਬ ਪੀਨੇ, ਬੜੀ ਵਧੀਆ ਸ਼ਰਾਬ ਪੀਤੀ। ਹੁਣ ਲਿਖਿਆ ਕਿਉਂਕਿ ਓਰਿਜਨਲ ਵਿੱਚ ਵੀ ਹੈ, ਸਾਹਿਤਕਾਰ ਹੈ, ਜਿਹੜੀ ਕਲਮ ਹੈ ਉਹਦੇ ਵੱਖ ਹੋ ਕੇ ਤੁਰਦੀ ਹੈ। ਲਿਖਿਆ ਹੈ ਦਸਮ ਗ੍ਰੰਥ ਦੇ ਵਿੱਚ ਰਾਮਾ ਅਵਤਾਰ ਹੈ ਕਿ ਜ਼ਾਲਮ ਸ਼ਰਾਬ ਪੀਨੇ, ਜ਼ੁਲਫੇ ਰੂਪ ਜਾਗੀ ਕੇ ਜ਼ਾਲਮ ਕਿ ਨਾਗਨ ਸਿਆਹ ਬਾਂਕੀ, ਨਾਗਨ ਵਰਗੀਆਂ ਕਾਲੀਆਂ ਜ਼ੁਲਫਾਂ ਸੀ ਰਾਮ ਚੰਦਰ ਜੀ ਦੀ। ਲਿਖਿਆ ਉਹਦੇ ਸਾਰਾ ਕੁਛ ਹੈਗਾ, ਵਰਣਨ ਕੀਤਾ ਉਹਦਾ। ਔਰ ਫਿਰ ਉਸਦੇ ਬਾਅਦ ਜਿਹੜੀ ਹੋਰ ਇੱਕ ਚੀਜ਼ ਲਿਖੀ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਪੋਲੀਟੀਕਲ ਫਿਲਾਸਫੀਕਲ ਜਿਹੜੀ ਪੋਇਟਰੀ ਹੈ, ਉਸਦੇ ਵਿੱਚ ਲਿਖਿਆ ਹੈ ਕਿ ਰਾਮ ਚੰਦਰ ਜੀ ਨੇ ਚਾਰ ਤਰੀਕੇ ਵਰਤ ਕੇ ਰਾਜ ਕੀਤਾ। ਰਾਮ ਰਾਜ ਦੀ ਗੱਲ ਕਰ ਰਹੇ ਹਨ, ਅੱਜ ਵੀ ਕਿਹਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਰਾਮ ਰਾਜ ਕਾਇਮ ਕਰ ਦਿੱਤਾ ਜਾਏ। ਉਹਦੇ ਵਿੱਚ ਲਿਖਿਆ ਹੈ ਸਾਮ ਦਾਮ ਔਰ ਦੰਡ ਸਭੇਦਾ, ਇਹ ਚਾਰ ਤਰੀਕੇ ਵਰਤ ਕੇ, ਸਾਮ ਪੈਰੀ ਪੈ ਜਾਓ, ਦਾਮ ਬੰਦੇ ਖਰੀਦ ਲਓ, ਦੰਡ ਕੁੱਟੋ ਔਰ ਡਿਫਰੈਂਸਿਸ ਕ੍ਰੀਏਟ ਕਰੋ। ਰਾਮ ਚੰਦਰ ਜੀ ਨੇ ਇਹ ਚਾਰ ਤਰੀਕੇ ਵਰਤ ਕੇ ਉਹਨਾਂ ਨੇ ਆਪਣਾ ਰਾਮ ਰਾਜ ਕਾਇਮ ਕੀਤਾ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਔਰ ਇੱਥੇ ਹੀ ਨਹੀਂ, ਜਿੰਨੇ ਲਾਗੇ ਦੇ ਇਲਾਕੇ ਸਨ, ਜਿੰਨੇ ਦੂਰ ਦੂਰ ਤੱਕ ਇਲਾਕੇ ਸਨ, ਸਾਰਿਆਂ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਜੇ ਕੋਈ ਦੇਸ਼ ਕਿਸੇ ਦੂਸਰੇ ਮੁਲਕਾਂ ਦੇ ਉੱਤੇ ਕਬਜ਼ਾ ਕਰ ਲਏ, ਜੇ ਅਸ਼ਵਮੇਧ ਯੱਗ ਕਰਕੇ ਅਗਰ ਉਹ ਘੋੜਾ ਫੇਰ ਦੇਵੇ ਜਿੱਥੇ ਤੱਕ ਮੇਰਾ ਘੋੜਾ ਚਲਾ ਗਿਆ, ਸੋ ਮਾਡਰਨ ਰਾਜਨੀਤੀ 'ਚ ਉਸਨੂੰ ਕਿਹਾ ਜਾਏ, ਕੀ ਕਿਹਾ ਜਾਏਗਾ? ਇਹ ਸਾਰਾ ਦਸਮ ਗ੍ਰੰਥ ਵਿੱਚ ਵਰਣਨ ਹੈ। ਪਰ ਅਖੀਰ ਦੇ ਵਿੱਚ ਆ ਕੇ ਇਹ ਸਾਰੀ ਗਾਥਾ ਲਿਖ ਦਿੱਤੀ, ਸਾਰੀ ਗਾਥਾ ਲਿਖ ਕੇ ਰਾਮ ਕਥਾ ਜੁਗ ਜੁਗ ਅਟਲ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਰਾਮਾਇਣ ਜੁਗ ਜੁਗ ਅਟਲ, ਰਾਮਾਇਣ ਨੂੰ ਕੋਈ ਨਹੀਂ ਮੇਟ ਸਕਦਾ, ਇੱਕ ਰਾਮ ਨਹੀਂ ਸੌ ਤੋਂ ਵੱਧ ਰਾਮ ਹੋਏ। ਇਹੀ ਡਾਕਟਰ ਗੋਕਲ ਚੰਦ ਨਾਰੰਗ ਨੇ ਲਿਖਿਆ ਹੈ ਕਿ ਰਾਮ ਔਰ ਕ੍ਰਿਸ਼ਨ ਇਹਨਾਂ ਨੂੰ ਡਿਵਿਨਿਟੀ ਹਾਸਲ ਸੀ, ਇਹਨਾਂ ਨੂੰ ਰੂਹਾਨੀਅਤ ਦਾ ਰੁਤਬਾ ਹਾਸਲ ਸੀ, ਪਰ ਕਮਾਲ ਹੈ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਨਾਰਮਲ ਤਰਾਕਲ ਤੇ ਲੈ ਕੇ ਆਂਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇਹ ਲਿਖ ਦਿੱਤਾ, ਕਿਤੇ ਕ੍ਰਿਸ਼ਨ ਸੇ ਕੀ ਟਕੋਟੇ ਬਣਾਏ, ਏਕ ਸ਼ਿਵ ਹੈ ਏਕ ਹੈ, ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਉਹਦੇ ਚ ਉਸਤਤ ਹੈ ਜਿੱਥੇ ਲੋੜ ਹੈ, ਨਿਰਪੱਖ ਤੌਰ ਦੇ ਉੱਤੇ ਐਨਾਲਿਸਿਸ ਹੈ, ਪਰ ਸਤੁਤੀ ਕਿਧਰੇ ਵੀ ਨਹੀਂ ਹੈ। ਅਖੀਰ ਦੇ ਵਿੱਚ ਹੈ, ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਪਾਖਤ ਨੇ, ਸਾਰੇ ਕਹਿ ਰਹੇ ਹੈ, ਰਹੇਗੀ ਇਹ ਕਥਾ, ਸੁਣੀ ਜਾਏਗੀ, ਕਹੀ ਜਾਏਗੀ, ਪਰ ਇਹਨਾਂ ਦੋਨਾਂ ਦੇ ਵਿੱਚ ਸਾਧ ਅਸਾਧ ਜਾਣੋ ਨਹੀਂ, ਵਾਦ ਸੁਵਾਦ ਵਿਵਾਦ, ਇਹ ਵਾਦ ਵਿਵਾਦ ਦਾ ਵਿਸ਼ਾ ਹੈ ਕਿ ਸਾਧ ਕਿਹੜਾ ਸੀ, ਅਸਾਧ ਕਿਹੜਾ ਹੈ, ਇਹ ਵਾਦ ਵਿਵਾਦ ਦਾ ਵਿਸ਼ਾ। ਹਜ਼ੂਰ ਖੁਦ ਕਹਿ ਰਹੇ ਆ, ਦੇਵ ਦੈਤ ਜੱਛਣ ਨੂੰ ਪਜਾਇਓ, ਦੇਵਤੇ ਤੇ ਦੈਤ ਵਾਹਿਗੁਰੂ ਦੇ ਪੈਦਾ ਕੀਤੇ। ਪ੍ਰਸ਼ਨ ਕੀਤਾ ਕਿ ਜੇ ਵਾਹਿਗੁਰੂ ਨੇ ਦੇਵਤੇ ਤੇ ਦੈਤ ਕਿਉਂ ਬਣਾਏ, ਦੈਤ ਕਿਉਂ ਬਣਾਏ, ਦੇਵਤੇ ਕਿਉਂ ਬਣਾਏ, ਪਹਿਲਾ ਪ੍ਰਸ਼ਨ ਹੈ, ਦੇਵਤੇ ਕਿਉਂ ਪੈਦਾ ਕੀਤੇ। ਹਜ਼ੂਰ ਦਾ ਜਵਾਬ ਹੈ, ਦੈਂਤਾਂ ਦਾ ਨਾਸ਼ ਕਰਨ ਲਈ। ਇਹ ਤਾਂ ਕਮਾਲ ਦੀ ਫਿਲਾਸਫੀ ਜਿਹੜੀ ਹਜ਼ੂਰ ਨੇ ਦਿੱਤੀ ਹੈ, ਦੇਵਤੇ ਪੈਦਾ ਕੀਤੇ ਦੈਂਤਾਂ ਦਾ ਨਾਸ਼ ਕਰਨ ਲਈ। ਫਿਰ ਪ੍ਰਸ਼ਨ ਆਇਆ, ਤੇ ਜੇ ਇਹਨਾਂ ਦਾ ਨਾਸ਼ ਹੀ ਕਰਨਾ ਸੀ, ਜੇ ਦੈਂਤ ਮਾਰਨੇ ਹੀ ਸਨ, ਫਿਰ ਦੈਂਤ ਕਿਉਂ ਪੈਦਾ ਕੀਤੇ? ਫਿਰ ਜਵਾਬ ਹੈ, ਦੇਵਤਿਆਂ ਦਾ ਕਮੰਡ ਤੋੜਨ ਲਈ। ਜੇ ਦੈਂਤ ਨਹੀਂ ਹੋਣਗੇ ਤਾਂ ਫਿਰ ਉਹ ਉਹਨਾਂ ਦਾ ਕਮੰਡ ਕਿਸ ਤਰ੍ਹਾਂ ਟੁੱਟੇਗਾ? ਫਿਰ ਰੋਵੇ ਰਾਮ ਨਿਕਾਲਾ ਪਿਆ ਦੀ ਗੱਲ ਕਿੱਦਾਂ ਪੂਰੀ ਹੋਏਗੀ? ਫਿਰ ਇੰਦਰ ਕਿੱਦਾਂ ਗਿੜਗਿੜਾ ਕੇ ਉਸਦੇ ਕੋਲ ਆਏਗਾ, ਔਰ ਉਹ ਇੰਦਰ ਉਸਨੂੰ ਗਿੜਗਿੜਾਉਂਦੇ ਹੋਏ ਦੇਖ ਕੇ ਉਹ ਕਿਸ ਤਰ੍ਹਾਂ ਉਸਨੂੰ ਹੱਸੇਗੀ? ਇਹ ਦੁਰਗਾ, ਇਹ ਅਗਰ ਨਹੀਂ ਹੋਏਗਾ, ਅਗਰ ਸੁੰਭ ਨਿਸੰਭ ਨਹੀਂ ਹੋਣਗੇ ਤਾਂ ਇੰਦਰ ਦਾ ਇਹ ਹਾਲ ਨਹੀਂ ਹੋਏਗਾ। ਇੰਦਰ ਨੂੰ ਗਾਵਨ ਤੁਦਰੋਂ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ, ਇੰਦਰ ਨੂੰ ਇੰਦਰਾਸਣ ਦੇਣ ਵਾਲਾ ਵੀ ਅਕਾਲ ਪੁਰਖ ਹੈ, ਪਰ ਸੁੰਭ ਨਿਸੰਭ ਕੇ ਭੇਜ ਕੇ ਉਸਨੂੰ ਧੱਕੇ ਮਾਰ ਕੇ ਸੜਕ ਦੇ ਉੱਤੇ ਲਿਆਉਣ ਵਾਲਾ ਵੀ ਅਕਾਲ ਪੁਰਖ ਹੈ। ਇਹ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ। ਮੈਨੂੰ ਜਾਪਿਆ ਹੈ, ਸ੍ਰੀ ਅਕਾਲ ਤਖਤ, ਸ੍ਰੀ ਅਕਾਲ ਉਸਤਤ ਦੇ ਵਿੱਚ ਗੁਰੂ ਸਾਹਿਬ ਦੀ ਸਾਰੀ ਫਿਲਾਸਫੀ ਜਿਹੜੀ ਮੈਨੂੰ ਸਮਝ ਆ ਰਹੀ ਹੈ, ਉਹ ਇੱਕ ਛੰਦ ਦੇ ਵਿੱਚ ਵਰਣਨ ਹੈ ਕਿ ਕਹੂ ਦੇਵਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਪੂਰੀ ਫਿਲਾਸਫੀਕਲ ਉਹਦਾ ਐਨਾਲਿਸਿਸ ਜਿਹੜਾ ਹੈ, ਮੈਨੂੰ ਲੱਗਦਾ ਹੈ ਕਿ ਤਤ ਸਾਰ ਇਹ ਹੈ ਕਿ ਵਾਹਿਗੁਰੂ ਜਿਹੜਾ ਹੈ ਕਿਧਰੇ ਤੇ ਦੇਵਤਿਆਂ ਦੇ ਦੀਵਾਨਾਂ 'ਚ ਬਿਰਾਜਮਾਨ ਨਜ਼ਰ ਆਉਂਦਾ ਹੈ। ਕਹੂੰ ਦੇਵਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ, ਕਿਧਰੇ ਜਿਹੜਾ ਹੈ ਉਹ ਵੱਡੇ ਵੱਡੇ ਦਾਨੀ ਪੁਰਸ਼ਾਂ ਨੂੰ ਕਮੰਡ ਦਾ ਦਾਨ ਦੇ ਕੇ ਉਹਨਾਂ ਦਾ ਸੱਤਿਆਨਾਸ਼ ਕਰਵਾ ਦਿੰਦਾ। ਕਹੂੰ ਦੇਵਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਛੀਨ ਲੇਤ ਹੋ। ਸਾਰੀ ਦੁਨੀਆਂ ਕਹਿ ਰਹੀ ਹੈ ਕਿ ਸਾਨੂੰ ਵਾਹਿਗੁਰੂ ਸ਼ੁਭ ਵਿਚਾਰ ਦੇਵੇ, ਸਾਰੀ ਦੁਨੀਆਂ ਦੀ ਅਰਦਾਸ ਹੈ, ਸਾਰੀ ਦੁਨੀਆਂ ਦੀ ਇਹ ਖਾਹਿਸ਼ ਹੈ ਕਿ ਸਾਨੂੰ ਚੰਗੇ ਵਿਚਾਰਾਂ ਦੀ ਸੋਝੀ ਮਿਲੇ। ਪਰ ਕਮਾਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਹੇ ਵਾਹਿਗੁਰੂ ਤੂੰ ਮੈਨੂੰ ਸ਼ੁਭ ਵਿਚਾਰਾਂ ਦੇ ਵਿਚਾਰ ਦੇ, ਮੈਨੂੰ ਭੈੜੇ ਵਿਚਾਰਾਂ ਦੇ ਵਿਚਾਰ ਵੀ ਦੇ ਦੇ। ਕਤ ਹੂੰ ਵਿਚਾਰ ਅਵਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ, ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਇਹ ਜੋ ਦੁਨਿਆਵੀ ਖੇਡ ਹੈ, ਇਹ ਜੋ ਬਚਿੱਤਰ ਨਾਟਕ ਹੈ, ਇਹ ਜੋ ਸਿਲਸਿਲਾ ਹੈ, ਤਾਂ ਹਜ਼ੂਰ ਉਸਦੀ ਕਲੋਜ਼ਿੰਗ ਕਰਦੇ ਹਨ ਕਿ ਸਾਧ ਸਾਧ ਜਾਣੋ ਨਹੀਂ, ਵਾਦ ਸੁਵਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀ ਉਹ ਭਗਵਤ ਕਿਰਪਾ ਪ੍ਰਸਾਦ। ਔਰ ਫਿਰ ਅਗਲਾ ਕੀ ਹੈ, ਇਸ ਦੇ ਨਾਲ ਦੀਆਂ ਤੁਕਾਂ ਹਨ ਜਿਹੜੀ ਸਾਡੀ ਨਿਤਨੇਮ ਦਾ ਹਿੱਸਾ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਉਸ ਤੋਂ ਪਹਿਲੇ ਹਨ ਉਹ ਸਵਈਆ ਪਾਏ ਗਹੇ ਜਪ ਤੇ ਤੁਮਰੇ, ਤਪਤੇ ਕੋ ਆਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਰਾਮਾ ਅਵਤਾਰ ਦੀ ਕਲੋਜ਼ਿੰਗ ਹੋ ਰਹੀ, ਔਰ ਮੈਂ ਹੈਰਾਨ ਹਾਂ ਪ੍ਰਿੰਸੀਪਲ ਹਰਭਜਨ ਸਿੰਘ ਨੇ ਜਦੋਂ ਉਹਨਾਂ ਨੇ ਉਹ ਲਿਖਿਆ, ਆਪਣੀ ਕਿਤਾਬ ਲਿਖੀ, ਪਹਿਲਾਂ ਉਹ ਸ਼ਹੀਦ ਸਿੰਘ ਮਿਸ਼ਰੜੀ ਕਾਲਜ ਦੇ ਪ੍ਰਿੰਸੀਪਲ ਰਹੇ, ਪਰ ਜਦੋਂ ਕਿਤਾਬ ਲਿਖ ਰਹੇ ਹਨ, ਜਾਣ ਬੁੱਝ ਕੇ ਇਸ ਅਖੀਰਲੇ ਦੋਹੇਰੇ ਨੂੰ ਉਹ ਜਿਹੜਾ ਇਗਨੋਰ ਕਰਦੇ ਹਨ, ਓਮਿਟ ਕਰਦੇ ਹਨ, ਇੱਕ ਬਹੁਤ ਵੱਡੀ ਨਾ ਇਨਸਾਫੀ ਹੈ, ਬਦਦਿਆਨਤੀ ਹੈ, ਉਹ ਉੱਥੇ ਤੱਕ ਹੀ ਖਤਮ ਕਰ ਦਿੰਦੇ ਹਨ। ਰਾਮ ਕਥਾ ਜੁਗ ਜੁਗ ਅਟਲ ਤੱਕ ਲਿਖੀ ਹੈ, ਇਹ ਜਿਹੜਾ ਅਗਲਾ ਹੈ ਇਸ ਦਾ ਜ਼ਿਕਰ ਨਹੀਂ ਕਰ ਰਹੇ। ਫਿਰ ਇੱਕ ਹੋਰ ਅਨਪੜ੍ਹ ਬੰਦਾ ਗਲਤੀ ਕਰ ਜਾਏ, ਜੇ ਪੜ੍ਹਿਆ ਹੋਵੇ ਗੁਨਾਹਗਾਰ ਤੇ ਉਵੇਂ ਸਾਧਨਾ ਮਾਰੀਏ, ਉਹ ਪ੍ਰਿੰਸੀਪਲ ਰਹੇ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਰਹੇ, ਔਰ ਬੜੀ ਸ਼ਿੱਦਤ ਨਾਲ ਉਹਨਾਂ ਨੇ ਲਿਖਿਆ ਕਿ ਪੂਰੇ ਕਿਧਰੇ ਵੀ ਗੁਰਬਾਣੀ ਦੇ ਵਿੱਚ ਵਾਹਿਗੁਰੂ ਨੂੰ ਕਾਲ ਨਹੀਂ ਲਿਖਿਆ ਗਿਆ। ਡਾਕਟਰ ਸਾਹਿਬ ਦਾ ਸਬਜੈਕਟ ਹੈਗਾ ਇਹਨਾਂ ਦਾ ਕਾਲ ਦੇ ਉੱਤੇ, ਇਹਨਾਂ ਦੀ ਕਿਤਾਬ ਵੀ ਹੈ, ਉਹ ਕਹਿੰਦੇ ਕਾਲ ਨਹੀਂ ਲਿਖਿਆ ਗਿਆ। ਸਰਬਲੋ ਗ੍ਰੰਥ ਦੇ ਵਿੱਚ ਖਾਲਸਾ ਕਾਲ ਪੁਰਖ ਕੀ ਫੌਜ ਹੈ, ਅਕਾਲ ਪੁਰਖ ਨਹੀਂ ਹੈ। ਖਾਲਸਾ ਕਾਲ ਪੁਰਖ ਕੀ ਫੌਜ ਇਹ ਜ਼ਿਕਰ ਹੈ। ਹਜ਼ੂਰ ਕਹਿ ਰਹੇ ਹਨ ਕੇਤੇ ਕੱਛ ਮੱਛ ਕੇਤੇ ਉਨਕੋ ਕਰਤ ਪੱਛ, ਕੇਤੇ ਅੱਛ ਵੱਛ ਹੋਏ ਸਪੱਛ ਉੱਡ ਜਾਏਂਗੇ, ਕੇਤੇ ਨਭ ਬੀਚ ਅੱਛ ਪੱਛ ਕੋ ਕਰੇਂਗੇ ਪੱਛ, ਕੇਤਕ ਪ੍ਰਤੱਛ ਹੋਏ ਪਚਾਏ ਖਾਏ ਜਾਏਂਗੇ, ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਮੇਂ ਕਾਲ ਹੀ ਜਮਾਏਂਗੇ। ਬਣਾਉਣ ਵਾਲਾ ਨਾਸ਼ ਕਰਨ ਵਾਲਾ ਇੱਕ ਹੈ। ਇਹ ਕੋਈ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਗੋਡ ਨਹੀਂ ਹੈ ਕਿ ਜਨਰੇਟਰ ਆਪਰੇਟਰ ਅਤੇ ਡਿਸਟਰੋਇਰ ਵੱਖਰਾ ਵੱਖਰਾ ਹੈ। ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਹੈ। ਜਿਨ ਤੁਮ ਭੇਜੇ ਤਿੰਨੇ ਬੁਲਾਉ ਵਾਲੀ ਗੱਲ ਹੈ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਤੇਜ ਜਿਉ ਤੇਜ ਮੈਂ ਤੇਜ ਜੈਸੇ ਤੇਜ ਲੀਨ, ਤਾਹੀ ਤੇ ਉਪਜ ਸਭੇ ਤਾਹੀ ਮੈਂ ਸਮਾਹੇਂਗੇ। ਹਜ਼ੂਰ ਕਿਤਨਾ ਸਪਸ਼ਟ ਉਸਦੇ ਵਿੱਚ ਕਰਦੇ ਹਨ। ਹੁਣ ਜੇ ਕ੍ਰਿਸ਼ਨ ਅਵਤਾਰ ਦੀ ਗੱਲ ਕਰ ਰਹੇ ਸਨ, ਬੜਾ ਲੰਬਾ ਲਿਖਿਆ ਹੈ ਜ਼ਿਕਰ, ਬਹੁਤ ਸੋਹਣਾ ਜ਼ਿਕਰ ਕੀਤਾ ਹੈ। ਉਸਦੇ ਵਿੱਚ ਵੀ ਜਿਹੜੇ ਛੰਦ ਆਏ ਹਨ ਸਾਹਿਤਕ ਤੌਰ ਦੇ ਉੱਤੇ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ, ਕੋਈ ਉਸ ਦੂਰੀ ਤੱਕ ਪਹੁੰਚ ਵੀ ਨਹੀਂ ਸਕਦਾ। ਕੈਸੀ ਬਜੀ ਬਾਂਸਰੀ ਸੋ ਐਸੀ ਬਜੀ ਬਾਂਸਰੀ ਉਸਦਾ ਜੋ ਜ਼ਿਕਰ ਹੈ। ਪਰ ਅਖੀਰ ਦੇ ਵਿੱਚ ਆ ਕੇ ਜੋ ਉਸਦਾ ਵੀ ਸਿੱਟਾ ਜੋ ਨਿਕਲਦਾ ਹੈ ਕਿ ਸ਼੍ਰੀ ਕ੍ਰਿਸ਼ਨ ਆਪਣੀ ਜ਼ਿੰਦਗੀ ਦੇ ਵਿੱਚ ਅਖੀਰਲੇ ਸਮੇਂ ਦੇ ਵਿੱਚ ਉਹਨਾਂ ਨੇ ਮਹਾਭਾਰਤ ਕਰਵਾਇਆ, ਬਹੁਤ ਵੱਡੀ ਜੰਗ ਹੋਈ, ਹਜ਼ਾਰਾਂ ਬੰਦੇ ਮਰ ਗਏ, ਹਿੰਦੁਸਤਾਨ ਵਰਚੁਲੀ ਤਬਾਹ ਹੋ ਗਿਆ। ਪਰ ਅਖੀਰਲੀ ਜ਼ਿੰਦਗੀ ਦੇ ਵਿੱਚ ਸ਼੍ਰੀ ਕ੍ਰਿਸ਼ਨ ਇੱਕ ਨਵਾਂ ਰੂਪ ਅਪਣਾਉਂਦੇ ਹਨ, ਉਹ ਹੁਣ ਰਣਛੋੜ ਜੀ ਬਣ ਜਾਂਦੇ ਹਨ। ਗੁਜਰਾਤ ਦੇ ਵਿੱਚ ਮੰਦਿਰ ਹਨ, ਗੁਜਰਾਤ ਦੇ ਵਿੱਚ ਤੁਸੀਂ ਜਾਓ, ਸਭ ਤੋਂ ਵੱਧ ਨਾਮ ਜਿਹੜਾ ਹੈ ਉਹ ਰਣਛੋੜ ਜੀ ਹੈ। ਇਹ ਸ਼੍ਰੀ ਕ੍ਰਿਸ਼ਨ ਦਾ ਇੱਕ ਨਾਮ ਹੈ, ਭਗਵਾਨ ਦਾ ਇੱਕ ਨਾਮ ਹੈ ਰਣਛੋੜ ਜੀ, ਉਹਨਾਂ ਨੇ ਰਣ ਛੱਡ ਦਿੱਤਾ ਹੈ। ਪਰ ਹਜ਼ੂਰ ਲਿਖ ਰਹੇ ਹਨ, ਕ੍ਰਿਸ਼ਨ ਅਵਤਾਰ ਦੀ ਅੰਤ ਕਰਦੇ ਹਨ, ਅਵਰ ਵਾਸਨਾ ਨਾਹੇ ਪ੍ਰਭ ਧਰਮ ਜਦ ਗੋਚਾਰੇ। ਔਰ ਕੀ ਕਰਦੇ ਹਨ, ਕ੍ਰਿਸ਼ਨ ਅਵਤਾਰ ਦੀ ਗੱਲ ਕਰ ਰਹੇ ਹਨ। ਜਿਸ ਕ੍ਰਿਸ਼ਨ ਦਾ ਅੰਤਿਮ ਰੂਪ ਰਣਛੋੜ ਜੀ ਹੈ, ਉੱਥੇ ਕਹਿ ਰਹੇ ਅਤ ਹੀ ਰਣ ਮੇ ਤਬ ਜੂਝ ਵਰ, ਇਹ ਨਿਸ਼ਾਨਾ ਦੇ ਰਹੇ ਹਨ। ਪਲਾਟ ਉਹੀ ਲਿਆ ਹੈ, ਮੈਨੂੰ ਜਾਪਦਾ ਹੈ ਕਿ ਉਸ਼ਟ ਲਸ਼ਟਿਕਾ ਅਲੰਕਾਰ ਜਿਸਨੂੰ ਕਿਹਾ ਜਾਂਦਾ ਹੈ, ਊਠਾਂ ਵਾਲੇ ਜਦੋਂ ਲੱਕੜਾਂ ਲੱਗ ਕੇ ਲੈ ਜਾਂਦੇ ਹਨ ਤਾਂ ਇੱਕ ਲੱਕੜ ਕੱਢ ਕੇ ਫਿਰ ਉਸੇ ਨਾਲ ਊਠ ਨੂੰ ਤੋਰਦੇ ਹਨ, ਉਹ ਅੱਗੇ ਤੁਰ ਪੈਂਦਾ, ਫਿਰ ਲੱਕੜ ਵਾਪਸ ਰੱਖ ਦਿੰਦੇ ਹਨ। ਇਹ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਏ। ਜੇਕਰ ਜ਼ਿਕਰ ਕਰਦੇ ਹਨ ਵਾਰ ਵਾਰ ਕਿ ਕ੍ਰਿਸ਼ਨ ਅਵਤਾਰ ਦੇ ਵਿੱਚ ਅਸ਼ਲੀਲਤਾ ਹੈ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵਕਾਲਤ ਦੇ ਤੌਰ ਤੇ ਲਾਅ ਦੇ ਪ੍ਰਿੰਸੀਪਲ ਤੋਂ ਅਸ਼ਲੀਲਤਾ ਦੀ ਜਿਹੜੀ ਪਰਿਭਾਸ਼ਾ ਹੈ, ਕਿਸੇ ਦੀ ਮੰਦੀ ਵਾਸਨਾ ਨੂੰ ਉਕਸਾਉਣ ਦੀ ਕਿਰਿਆ ਨੂੰ ਅਸ਼ਲੀਲਤਾ ਕਿਹਾ ਜਾਂਦਾ ਹੈ। ਸ਼ਿਵਲਿੰਗ ਦੀ ਲੋਕ ਪੂਜਾ ਕਰਦੇ ਹਨ, ਸ਼ਰਵਣ ਵੇਲੇ ਗੋਲਾ ਦੇ ਵਿੱਚ ਮਹਾਵੀਰ ਦਾ ਪੂਰਾ ਬੁੱਤ ਹੈ ਨਗਨ ਅਵਸਥਾ ਦੇ ਵਿੱਚ, ਕਿਸੇ ਨੇ ਨਹੀਂ ਕਿਹਾ। ਮਗਰ ਮੈਡੀਕਲ ਦੀਆਂ ਕਿਤਾਬਾਂ ਵਿੱਚ ਹੈ, ਲਾਅ ਦੀਆਂ ਕਿਤਾਬਾਂ ਵਿੱਚ ਹੈ, ਹਰ ਜਗ੍ਹਾ ਹੈ। ਹੁਣ ਕਿਤੇ ਕੇਸਿਸ ਹੁੰਦੇ ਹਨ, ਵਕੀਲ ਉਸਨੂੰ ਡਿਸਕਸ ਵੀ ਕਰਦੇ ਹਨ, ਸਾਰੀ ਗੱਲ ਉਸਦੇ ਪੜ੍ਹੀ ਵੀ ਜਾਂਦੀ ਹੈ, ਦੱਸੀ ਵੀ ਜਾਂਦੀ ਹੈ, ਬੜੀਆਂ ਸੋਹਣੀਆਂ ਜਿਲਦਾਂ ਬਣਾ ਕੇ ਉਹ ਲਾਇਬ੍ਰੇਰੀਆਂ ਦੇ ਵਿੱਚ ਵੀ, ਸਾਡੀਆਂ ਲਾਇਬ੍ਰੇਰੀਆਂ 'ਚ ਵੀ ਪਈਆਂ ਹਨ, ਜੱਜਸ ਦੇ ਕੋਲ ਵੀ ਪਈਆਂ ਹਨ। ਕਿਸੇ ਬੇਵਕੂਫ ਨੇ ਜੱਜ ਨੂੰ ਇਹ ਜਾ ਕੇ ਨਹੀਂ ਕਿਹਾ ਉਹ ਜਿਹੜਾ ਫਲਾਣੀ ਕਿਤਾਬ ਵਿੱਚ ਆ ਸਾਰਿਆਂ ਦੇ ਸਾਹਮਣੇ ਪੜ੍ਹ ਕੇ ਦਿਖਾਓ। ਹਜ਼ੂਰ ਦਾ ਇੱਕ ਕਵੀ ਸੀ ਬ੍ਰਿੰਦ, ਉਹ ਕਹਿੰਦਾ ਹੈ ਕਿ ਨੀਕੀ ਏ ਫੀਕੀ ਲਗਤ ਬਿਨ ਅਵਸਰ ਕੀ ਬਾਤ, ਚੰਗੀ ਗੱਲ ਵੀ ਜਿਹੜੀ ਹੈ ਨਾ ਮਾੜੀ ਹੋ ਜਾਏਗੀ ਜੇ ਬਗੈਰ ਸਮੇਂ ਦੇ ਕਰੋਗੇ, ਔਰ ਜੇਕਰ ਸਮੇਂ ਵਿਚਾਰ ਕੇ ਕਰੋਗੇ ਤਾਂ ਮਾੜੀ ਚੀਜ਼ ਵੀ ਚੰਗੀ ਲੱਗੇਗੀ, ਉਹਦੇ 'ਚ ਕੋਈ ਨਹੀਂ। ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਮੈਦਾਨ ਜੰਗ ਦੇ ਵਿੱਚ ਕੋਈ ਸ਼ਿੰਗਾਰ ਰਸ ਦੀ ਗੱਲ ਕਰੇ ਉਹ ਬਰਦਾਸ਼ਤ ਨਹੀਂ ਹੋਏਗੀ, ਪਰ ਵਿਆਹ ਦੇ ਵਿੱਚ ਸਿੱਠਣੀਆਂ ਵੀ ਬਰਦਾਸ਼ਤ ਕਰ ਲਈਆਂ ਜਾਣਗੀਆਂ, ਵਿਆਹ ਦੇ ਵਿੱਚ ਗਾਲ ਵੀ ਜਿਹੜੀ ਹੈ ਬਰਦਾਸ਼ਤ ਹੋ ਜਾਂਦੀ ਹੈ। ਪਰ ਨਾਲ ਹੀ ਉਸਨੇ ਇੱਕ ਹੋਰ ਗੱਲ ਕਹੀ ਹੈ, ਉਹ ਕਹਿੰਦਾ ਹੈ ਕਿ ਬਾਣੀਏ ਨੂੰ ਤੁਸੀਂ ਗੁਣਾਂ ਦੀ ਗੁਥਲੀ ਦੇ ਦਿਓ ਤੇ ਮੂਰਖ ਦੇ ਹੱਥ ਕੋਈ ਗ੍ਰੰਥ ਫੜਾ ਦਿਓ ਤੇ ਬਹੁਤ ਨਿਰਮਲ ਸ਼ੀਸ਼ਾ ਕਿਸੇ ਅੰਨੇ ਨੂੰ ਫੜਾ ਦਿਓ, ਇਹ ਤਿੰਨਾਂ ਦਾ ਨਤੀਜਾ ਇੱਕੋ ਹੀ ਨਿਕਲੇਗਾ, ਇਸ ਤੋਂ ਵੱਧ ਕੁਛ ਨਹੀਂ ਨਿਕਲ ਸਕਦਾ। ਇਹਨਾਂ ਦੀ ਵਿਆਖਿਆ ਪੂਰੇ ਸ੍ਰੀ ਦਸਮ ਗ੍ਰੰਥ ਦੇ ਵਿੱਚੋਂ ਚਾਰ ਲਾਈਨਾਂ ਕੱਢ ਕੇ, ਉਹ ਵੀ ਆਊਟ ਆਫ ਕੰਟੈਕਸਟ, ਮੈਂ ਜ਼ਿਕਰ ਕਰਾਂ। ਇਹਨਾਂ ਨੇ ਹੁਣੇ ਪਿੱਛੇ ਜੇ ਫਿਰ ਇੱਕ ਕਿਤਾਬਚਾ ਛਾਪਿਆ, ਜਿਹੜੀ ਸਾਡੀ ਸਭ ਤੋਂ ਵੱਡੀ ਮਿਸ਼ਨਰੀ ਸੰਸਥਾ ਹੈ। ਚਾਰ ਲਾਈਨਾਂ ਦਾ ਇੱਕ ਛੰਦ ਹੈ, ਉਹਦੇ ਵਿੱਚੋਂ ਪਹਿਲੀਆਂ ਦੋ ਤੁੱਕਾਂ ਛਾਪੀਆਂ ਹਨ, ਅਖੀਰਲੀਆਂ ਦੋ ਤੁੱਕਾਂ ਛੱਡ ਦਿੱਤੀਆਂ ਹਨ। ਪਹਿਲੀਆਂ ਦੇ ਵਿੱਚ ਉਹ ਪ੍ਰਸ਼ਨ ਹੈ, ਉਸਦੇ ਵਿੱਚ ਉਸਦਾ ਉੱਤਰ ਹੈ। ਇਹ ਬਹੁਤ ਵੱਡੀ ਨਾਇਨਸਾਫੀ ਹੈ, ਇਹ ਬੇਈਮਾਨੀ ਹੈ, ਇਹ ਕਾਨੂੰਨੀ ਤੌਰ ਦੇ ਉੱਤੇ ਇੱਕ ਜੁਰਮ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਹਰਕਤ ਕਰੋ ਉਹ ਵੀ ਗੁਰੂ ਸਾਹਿਬ ਦੇ ਨਾਂ ਤੇ ਲਾ ਕੇ ਕਿ ਉਹਨਾਂ ਨੇ ਕਿਤਨਾ ਗਲਤ ਲਿਖਿਆ ਹੈ। ਔਰ ਇਸ ਦਾ ਫਿਰ ਨਤੀਜਾ ਉਹੀ ਹੋਣਾ ਸੀ ਜਿਸ ਤਰੀਕੇ ਦੇ ਨਾਲ ਹੋਇਆ ਹੈ। IHRO ਵੱਲੋਂ ਦੋ ਬੰਦਿਆਂ ਦੇ ਉੱਤੇ ਕੇਸ ਕੀਤਾ ਗਿਆ, ਕਾਨੂੰਨੀ ਤੌਰ ਦੇ ਉੱਤੇ ਕੇਸ ਕੀਤਾ, ਕਿਉਂਕਿ ਜਿਹੜਾ ਵਿਅਕਤੀ ਜਿਸ ਚੀਜ਼ ਤੋਂ ਡਰਦਾ ਹੈ ਉਸਨੂੰ ਉਸੇ ਚੀਜ਼ ਨਾਲ ਡਰਾਇਆ ਜਾਂਦਾ। ਨਹੀਂ ਤਾਂ ਕਿਸੇ ਨੇ ਕਿਹਾ ਲਬੋ ਪੇ ਰੰਗ ਉਲਫਤ ਕੇ ਭਰੇ ਹੈ ਦਿਲ ਕਦੂਰਤ ਸੇ, ਖੁਦਾ ਕੀ ਬਾਤ ਕਰਦੇ ਹੋ ਖੁਦਾ ਸੇ ਕੌਣ ਡਰਤਾ ਹੈ। ਜਿਹੜਾ ਬੰਦਾ ਜਿਸ ਚੀਜ਼ ਤੋਂ ਡਰਦਾ ਹੈ ਉਹ ਉਸੇ ਚੀਜ਼ ਨਾਲ ਡਰਾਇਆ ਜਾਏਗਾ। ਹਰਨਾਕਸ਼ ਨੂੰ ਮਾਰਨ ਦੇ ਲਈ ਗੁਰੂ ਸਾਹਿਬ ਨੂੰ ਅਕਾਲ ਪੁਰਖ ਨੂੰ ਕਿਹੜਾ ਰੂਪ ਬਣਾਉਣਾ ਪਿਆ। ਅਸੀਂ ਰੋਜ਼ ਪੜ੍ਹਦੇ ਹਾਂ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ। ਬਿਦਾਰਨਾ ਦਰਿੰਦੇ ਔਰ ਪਰਿੰਦੇ ਦੋ ਕਿਸਮ ਦੇ ਹਨ। ਕਿਸੇ ਦਾ ਪੇਟ ਫਾੜ ਦੇਣ ਦੀ ਕਿਰਿਆ ਨੂੰ ਦਰਿੰਦਗੀ ਕਿਹਾ ਜਾਂਦਾ ਹੈ। ਤਾਂ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਾਕਤ ਨਿੰਦਕ ਦੁਸ਼ਟ ਖਿਨਮਾਹੇ ਬਿਦਾਰੀਅਨ, ਹੇ ਵਾਹਿਗੁਰੂ ਇਹਨਾਂ ਦਾ ਪੇਟ ਫਾੜ ਦੇ, ਸਾਡੀ ਅਰਦਾਸ ਹੈ। ਸੋ ਜਿਹੜਾ ਜਿਹੜੀ ਚੀਜ਼ ਤੋਂ ਡਰਦਾ ਹੈ ਉਸਨੂੰ ਉਸ ਚੀਜ਼ ਨਾਲ ਡਰਾਉਣਾ ਪਏਗਾ, ਉਸਨੂੰ ਉਸ ਚੀਜ਼ ਨਾਲ ਉਸਨੂੰ ਕਾਬੂ ਕਰਨਾ ਪਏਗਾ। ਮੈਨੂੰ ਯਾਦ ਹੈ ਸਾਡੇ ਕੋਲ ਇੱਕ ਕੰਮ ਕਰਦਾ ਸੀ ਤੇ ਬਿਲਕੁਲ ਅਨਪੜ੍ਹ ਸੀ, ਉਹਨੇ ਜਿਹੜੀ ਗੱਲ ਕਰਨੀ ਕਹਿਣਾ ਭਈਆ ਜੀ ਵਿਦਿਆ ਕਸਮ। ਮੈਂ ਕਿਹਾ ਤੇਰਾ ਵਿਦਿਆ ਨੇ ਕੀ ਕਰ ਲੈਣਾ, ਤੇਰਾ ਕੀ ਵਾਸਤਾ ਤੂੰ ਵਿਦਿਆ ਕਸਮ ਕਹੀ ਜਾ। ਤੇ ਸ਼ਾਇਦ ਇਹੀ ਗੱਲ ਮੈਨੂੰ ਅੱਜ ਚੇਤੇ ਵੀ ਆ ਰਹੀ ਹੈ, ਸੰਤ ਜਰਨੈਲ ਸਿੰਘ ਜੀ ਨੂੰ ਵੀ ਜਿਸ ਵੇਲੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਦੇ ਅੱਗੇ ਵੀ ਪੋਥੀ ਲਿਆ ਕੇ ਰੱਖੀ ਗਈ ਤੇ ਕਹਿਣ ਲੱਗੇ ਕਿ ਇਹਦੇ ਉੱਤੇ ਹੱਥ ਰੱਖ ਕੇ ਕਹੋ, ਸੌ ਚੁੱਕੋ ਜੋ ਕਹੋਗੇ ਸਹੀ ਕਹਾਂਗਾ। ਹੁਣ ਕੰਸੈਪਟ ਕਲੀਅਰ ਹੈ, ਨਿਸ਼ਾਨਾ ਕਲੀਅਰ ਹੈ। ਸੰਤ ਕਹਿਣ ਲੱਗੇ ਇਹ ਕੀ ਹੈ? ਕਹਿੰਦੇ ਜੀ ਸ਼ਬਦਾਂ ਦੀ ਪੋਥੀ ਹੈ, ਇਸ ਤੇ ਹੱਥ ਰੱਖ ਕੇ ਕਹੋ। ਕਹਿੰਦੇ ਮੈਂ ਤਾਂ ਨਹੀਂ ਕਹਿੰਦਾ, ਮੈਂ ਇਸ 'ਤੇ ਨਹੀਂ ਹੱਥ ਰੱਖਾਂਗਾ। ਕਹਿੰਦੇ ਕਿਉਂ? ਕਹਿੰਦੇ ਗੀਤਾ ਮੰਗਾਓ, ਗੀਤਾ 'ਤੇ ਹੱਥ ਰੱਖਾਂਗਾ। ਉਹ ਕਹਿੰਦੇ ਗੀਤਾ ਕਿਉਂ? ਕਹਿੰਦੇ ਹਿੰਦੂਆਂ ਦਾ ਗ੍ਰੰਥ ਗੀਤਾ ਹੈ ਅਤੇ ਕਾਨਸਟੀਟਿਊਸ਼ਨ 'ਚ ਲਿਖਿਆ ਭਾਰਤ ਦੇ ਸੰਵਿਧਾਨ 'ਚ ਸਿੱਖ ਹਿੰਦੂ ਹੈ, ਅਤੇ ਜੇ ਸਾਡਾ ਗ੍ਰੰਥ ਹਿੰਦੂਆਂ ਦਾ ਗ੍ਰੰਥ ਗੀਤਾ, ਮੈਂ ਗੀਤਾ 'ਤੇ ਹੱਥ ਰੱਖਾਂਗਾ, ਮੈਂ ਇਹਦੇ 'ਤੇ ਨਹੀਂ ਹੱਥ ਰੱਖਾਂ। ਰੌਲਾ ਪੈਂਦਾ ਰਿਹਾ, ਕਾਫੀ ਦੇਰ ਹੁੰਦੀ ਰਹੀ। ਉਹ ਕਹਿੰਦੇ ਯਾਰ ਤੁਸੀਂ ਲਿਖ ਦਿਓ ਕਿ ਅਸੀਂ ਹਿੰਦੂ ਨਹੀਂ ਹੈਗੇ, ਫਿਰ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਰੱਖ ਕੇ ਕਰ ਦਾਂਗਾ। ਸੋ ਸਭ ਤੋਂ ਪਹਿਲੇ ਸਾਨੂੰ ਜਿਹੜਾ ਹੈ ਆਪਣਾ ਕੰਸੈਪਟ ਜਿਹੜਾ ਹੈ ਕੰਸੈਪਚੁਅਲੀ ਅਸੀਂ ਕਲੀਅਰ ਹੋ ਜਾਈਏ, ਉਸਦੇ ਬਾਅਦ ਫਿਰ ਸਾਨੂੰ ਕੋਈ ਬਹੁਤਾ ਭੁਲੇਖਾ ਨਹੀਂ ਹੋਏਗਾ। ਪਰ ਇਸ ਤਰੀਕੇ ਦੇ ਨਾਲ ਔਰ ਇਤਨੀ ਵੱਡੀ ਮਤਲਬ ਅਵੱਗਿਆ ਕਰ ਦੇਣੀ ਔਰ ਇੱਥੇ ਤੱਕ ਲਿਖ ਦੇਣਾ ਕਿ ਇਹ ਦਸਮ ਗ੍ਰੰਥ ਭਾਈ ਮਨੀ ਸਿੰਘ ਜੀ ਨੇ ਲਿਖਿਆ, ਬਾਅਦ ਵਿੱਚ ਬਾਬਾ ਦੀਪ ਸਿੰਘ ਨੇ ਆਪਣੀ ਰੁਚੀ ਦਾ ਵਿੱਚ ਸਮਾਨ ਮਿਲਾ ਦਿੱਤਾ। ਹੁਣ ਬਾਬਾ ਦੀਪ ਸਿੰਘ ਦੀ ਰੁਚੀ ਕੈਸੀ ਹੋਏਗੀ, ਭਾਈ ਮਨੀ ਸਿੰਘ ਦੀ ਰੁਚੀ ਕੈਸੀ ਹੋਏਗੀ? ਇਹ ਇੱਕ ਬਹੁਤ ਵੱਡੀ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਤੋਹੀਨ ਹੈ। ਤਾਂ ਇਤਨੇ ਵਿਚਾਰਾਂ ਕਰਦਿਆਂ ਹੋਇਆਂ ਅਖੀਰ ਦੇ ਵਿੱਚ ਡਾਕਟਰ ਬਲਬੀਰ ਸਿੰਘ ਜੀ ਨੇ ਜੋ ਲਿਖਿਆ ਹੈ, ਮੈਨੂੰ ਉਹ ਬਹੁਤ ਪ੍ਰੇਰਨਾਦਾਇਕ ਲੱਗਦਾ ਹੈ ਕਿ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਸ ਦੇ ਵਿੱਚ ਐਸੇ ਅੰਗਾਰੇ ਹਨ ਜਿਹੜੇ ਆਪਣੀ ਅਸੀਂ ਅਵੱਗਿਆ ਆਪਣੀ ਅਗਿਆਨਤਾ ਦੀ ਸਵਾਹ ਦੇ ਵਿੱਚ ਦੱਬੇ ਹੋਏ ਹਨ। ਜਦੋਂ ਅਸੀਂ ਇਹ ਅੰਗਾਰੇ, ਜਦੋਂ ਅਸੀਂ ਆਪਣੀ ਅਗਿਆਨਤਾ ਦੀ ਇਹ ਸਵਾਹ ਜਦੋਂ ਹਟਾ ਦਿੱਤੀ ਤਾਂ ਇਹਨਾਂ ਦੇ ਵਿੱਚੋਂ ਇੰਨਾ ਭਾਂਬੜ ਮੱਚੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਕ੍ਰਾਂਤੀ ਦਾ ਨਿਸ਼ਾਨਾ ਜਿਹੜਾ ਹੈ ਉਹ ਪੂਰਾ ਹੋ ਜਾਏਗਾ। ਕਬੀਰ ਸਾਹਿਬ ਦੀ ਉਹ ਗੱਲ ਯਾਦ ਆਉਂਦੀ ਹੈ, ਕਬੀਰ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਕਿ ਕੀ ਰਾਮ ਨਹੀਂ ਹੋਏਗਾ ਤਾਂ ਬੱਚੇ ਪੈਦਾ ਨਹੀਂ ਹੋਣਗੇ, ਫਸਲਾਂ ਤੋਂ ਫਸਲਾਂ ਨਹੀਂ ਉੱਗਣਗੀਆਂ, ਸੰਸਾਰ ਦਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋਏਗਾ? ਤਾਂ ਉਹਨਾਂ ਨੇ ਕਿਹਾ, ਕਬੀਰ ਸਾਹਿਬ ਕਹਿਣ ਲੱਗੇ ਕਿ ਜੇ ਉਤਲੀ ਮੰਜ਼ਿਲ ਦਾ ਹਾਲ ਜਾਣਨਾ ਹੈ ਤਾਂ ਯਾਦ ਤੇ ਅਸੀਂ ਜਿਹੜੇ ਉੱਤੋਂ ਆਏ ਹਨ ਅਸੀਂ ਉਹਨਾਂ ਦੀ ਗੱਲ ਸੁਣ ਲਈਏ, ਜਾਂ ਫਿਰ ਅਸੀਂ ਆਪ ਜਾ ਕੇ ਉੱਤੋਂ ਦੇਖ ਲਈਏ। ਜਿਹੜੇ ਉੱਤੋਂ ਆ ਕੇ ਦੱਸ ਰਹੇ ਹਨ ਉਹ ਤਾਂ ਕਹਿ ਰਹੇ ਹਨ ਹੈ ਹੈ ਆਖਾਂ ਕੋਟ ਕੋਟ, ਉਹ ਤਾਂ ਕਹਿ ਰਹੇ ਹਨ ਹੈ, ਪਰ ਤੂੰ ਉਹਨਾਂ ਦੀ ਗੱਲ ਨਹੀਂ ਮੰਨ ਰਿਹਾ। ਫਿਰ ਦੂਸਰਾ ਇਹ ਰਹਿ ਗਿਆ ਕਿ ਅਸੀਂ ਉੱਤੇ ਜਾਵਾਂਗੇ, ਉਸ ਵੇਲੇ ਜੇਕਰ ਰੱਬ ਹੋਇਆ ਫਿਰ ਤਾਂ ਤੂੰ ਮਾਰਿਆ ਗਿਆ, ਜੇ ਨਹੀਂ ਹੋਇਆ ਤੇ ਮੈਂ ਤੇਰੇ ਵਰਗਾ ਤੇ ਹਾਂ ਹੀ। ਸਾਨੂੰ ਕੋਈ ਸ਼ੱਕ ਨਹੀਂ, ਪੰਥ ਨੂੰ ਕੋਈ ਸ਼ੱਕ ਨਹੀਂ, ਔਰ ਇਹ ਸਾਰੀ ਦੀ ਸਾਰੀ ਜਿਹੜੀ ਮੌਜੂਦਾ ਦੌਰ ਦੀ ਸ਼ੁਰੂਆਤ ਹੈ ਇਹ ਭਾਗ ਸਿੰਘ ਅੰਬਾਲਾ ਦੇ ਟਾਈਮ ਤੋਂ ਸ਼ੁਰੂ ਹੋਈ। ਉਹਨੇ ਤਾਂ ਆਪਣੀ ਮਾਫ਼ੀ ਮੰਗ ਲਈ, ਪਰ ਉਹ ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਛਟੰਡੇ ਨਹੀਂ ਕੱਟਣ ਦਿੰਦੇ, ਇਹ ਹੁਣ ਨਾਲ ਦੇ ਜਿਹੜੇ ਹਨ ਉਸਦੀ ਮੰਗੀ ਹੋਈ ਮਾਫ਼ੀ ਦੇ ਬਾਵਜੂਦ ਵੀ ਜਿਹੜਾ ਹਨ ਇਹ ਫਿਰ ਉਸਨੂੰ ਵਾਰ ਵਾਰ ਚੁੱਕੀ ਜਾ ਰਹੇ ਹਨ। ਅਖੀਰ ਦੇ ਵਿੱਚ ਮੈਂ ਸਿਰਫ ਇੱਕ ਲਫ਼ਜ਼ ਕਹਿਣਾ ਚਾਹੁੰਦਾ ਕਿ ਜੋ ਮੈਨੂੰ ਲੱਗਦਾ ਹੈ ਇਹਦਾ ਹੱਲ ਵੀ ਇੱਦਾਂ ਹੀ ਨਿਕਲਣਾ ਹੈ। ਕਾਫ਼ੀ ਪੁਰਾਣੀ ਗੱਲ ਹੈ, ਦਾਸ ਹਜ਼ੂਰ ਸਾਹਿਬ ਗਿਆ, ਨਿਹੰਗਾਂ ਦੀ ਛਾਉਣੀ ਸੀ ਉੱਥੇ, ਉੱਥੇ ਇੱਕ ਬਹੁਤ ਬਜ਼ੁਰਗ ਨਿਹੰਗ ਸਿੰਘ ਸਨ, ਤਾਂ ਉਹ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਪਾਠ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਕੀਤੀ, ਅਰਦਾਸ ਦੇ ਵਿੱਚ ਜਦੋਂ ਉਹਨਾਂ ਨੇ ਲਫ਼ਜ਼ ਬੋਲੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ। ਦੇਖ ਦੇਖ ਫਤਿਹ, ਬਿਰਦ ਕੀ ਬੈਜ, ਪੰਥ ਕੀ ਜੀਤ, ਜੋ ਅੜੇ ਸੋ ਚੜੇ, ਜੋ ਸ਼ਰਨ ਪਰੇ ਸੋ ਤਰੇ, ਲੰਡੀ ਪੁੱਚੀ ਸ਼ੁਰ ਖਾਲਸਾ ਜੀ ਕੇ ਬੋਲ ਬਾਲੇ। ਉਹ ਸਾਡਾ ਹਾਸਾ ਨਿਕਲ ਗਿਆ, ਉਹਨੇ ਫੜ ਲਿਆ, ਕਹਿੰਦਾ ਤੁਸੀਂ ਪਾਮਰ ਹੋ, ਤੁਸੀਂ ਵਿਘਨ ਪਾਇਆ। ਉਹ ਮੈਨੂੰ ਪਤਾ ਅਸੀਂ ਕਿਸ ਤਰ੍ਹਾਂ ਉੱਥੋਂ ਜਾਨ ਬਚਾਈ ਸੀਗੀ। ਸੋ ਇਹ ਹੱਲ ਇਹੀ ਹੈ। ਅਤੇ ਅਖੀਰ ਦੇ ਵਿੱਚ ਮੈਂ ਜਿਸ ਤਰ੍ਹਾਂ ਅੱਜ ਦੇ ਇਸ ਸਮਾਗਮ ਦੇ ਉੱਤੇ ਜੋ ਮੈਨੂੰ ਜਾਪਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਹੁਕਮਨਾਮਾ ਹੈ ਅੱਜ ਦਾ, ਬਿਲਕੁਲ ਇਹੀ ਹੈ। ਗੁਰੂ ਸਾਰਿਆਂ ਦੇ ਉੱਤੇ ਕਿਰਪਾ ਕਰੇ, ਰਾਗ ਬਿਲਾਵਲ ਮਹਿਲਾ ਪੰਜਵਾਂ, ਦੁੱਬ ਦੇ ਕਰ ਨੌਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਮੇਲ ਲਏ, ਜਬ ਤੇ ਸਰਨ ਤੁਮਾਰੀ ਆਏ, ਤਬ ਤੇ ਦੋਖ ਗਏ, ਰਹਾਉ ਤਜ ਅਭਿਮਾਨ ਅਰ ਚਿੰਤ ਬਿਰਾਨੀ, ਸਾਧੇ ਸਰਨ ਪਏ, ਜਬ ਜਬ ਨਾਮ ਤੁਮਾਰੋ ਪ੍ਰੀਤਮ, ਤੋਂ ਤਨ ਤੇ ਰੋਗ ਖਏ, ਮਹਾਂ ਮੁਗਤ ਅਜਾਨ ਅਗਿਆਨੀ, ਰਾਖੇ ਧਾਰ ਤਏ, ਕਹੋ ਨਾਨਕ ਗੁਰ ਪੂਰਾ ਭੇਟਿਓ, ਆਵਨ ਜਾਨ ਰਹੇ। ਇਹ ਹਜ਼ੂਰ ਦਾ ਸਾਨੂੰ ਅਸੀਸ ਹੈ, ਅਸੀਂ ਉਸਦੇ ਤਾਲਬਗਾਰ ਬਣੀਏ। ਅਸੀਂ ਅਰਦਾਸ ਕਰੀਏ ਕਿ ਸਾਨੂੰ ਡੋਲਣ 'ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹ ਦੂਸਰੀ ਵਾਰ ਸੰਗਤ ਦੇ ਜੋ ਦਰਸ਼ਨ ਕਰਨ ਦਾ ਮਾਣ ਦਿੱਤਾ ਹੈ, ਇਸ ਲਈ ਆਪ ਦਾ ਬਹੁਤ ਬਹੁਤ ਧੰਨਵਾਦ। ਨਹੀਂ ਤਾਂ ਮੇਰਾ ਹਾਲ ਤਾਂ ਉਸ ਤਰ੍ਹਾਂ ਹੁੰਦਾ ਹੈ, ਬਾਤ ਪਹਿਲੀ ਮੁਲਾਕਾਤ ਮੇਂ ਇਤਨੀ ਆਗੇ ਬੜੀ ਕਿ ਬਾਤ ਪਹਿਲੀ ਮੁਲਾਕਾਤ ਸੇ ਆਗੇ ਨਾ ਬੜੀ, ਦੂਜੀ ਵਾਰ ਨਹੀਂ ਹੁੰਦੀ। ਪਰ ਬਹੁਤ ਬਹੁਤ ਆਪ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਤੇ ਡਾਕਟਰ ਸਾਹਿਬ ਦੇ ਬਾਅਦ ਬੋਲਣ ਦਾ ਤਾਂ ਕੋਈ ਹੈ ਨਹੀਂ ਸੀ, ਪਰ ਜਿਸ ਤਰ੍ਹਾਂ ਸੰਗਤ ਨੇ ਸਿਰ 'ਤੇ ਹੱਥ ਰੱਖਿਆ, ਵਾਹਿਗੁਰੂ ਜੀ ਕਾ ਖਾਲਸਾ।